සෙමරායං බද දුක ශිරගුරයාමරදාස හෘදනත හෘදනතතයා ශිරගුර රාමදාස ගුණ ශිරගුරයාර ජන බෙගනනක නාශක බෙගනනක ශිරගුර හර ගෝබින්ද ශොබ සුමත පරකාශක ශ්‍රීහාර රාය නම කර ජෝර නම කර ජෝරි ශ්‍රීහාර කෘෂ්ණ මනං තේග බහදර පරම කිරපාල ජි
පරම කිරපාල
ශ්‍රී ගුරු ගෝබින්ද
සිංහ විසාල
තරං තර පර පොන පොන සජ පොන පොන බන්ද බාර බාර
ජගදීස
සංකාර සතුගුරු තහ ප්‍රසාද සච වාහිගුරු ජක පතහ බිගන බිනාසන ਵਾਹਿਗੁਰੂ
ਜੀ ਕੀ ਫਤਿਹ ਬਿਗਨ ਬਿਨਾਸਨ ਸੋਏ ਦੋਹਰਾ ਅਹਿਮਦ ਸ਼ਾਲਾ ਹੋਰ ਮਲ ਪਕੜਿਓ ਦਿੱਲੀ ਕੋਰਾ ਲਾਹੌਰੇ ਹਿਫਾਜ਼ਤ ਕਰਨ ਕੋ ਫੌਜ ਛੋੜ ਗਇਓ ਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਮ ਰੱਖਿਅਕ ਹਿੰਦ ਦੀ ਚਾਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਚਵਰ ਸ਼ਤਰ ਤਖਤ ਦੇ ਮਾਲਕ ਆਵਾਜ਼ ਸ਼ਬਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਪਿਛਲੇ ਪੈਰ ਦੇ ਸਜੇ ਹੋਏ ਸੁੰਦਰ ਸੱਚਖੰਡ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਗੁਰੂ ਕਾ ਖਾਲਸ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਅਤਿਅੰਤ ਵੱਡੇ ਭਾਗ ਹਨ ਜੋ ਨਿਤਾ ਪ੍ਰਤ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਹਰ ਜਸ ਅੰਮ੍ਰਿਤਮਈ ਬਾਣੀ ਨੂੰ ਸਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਬਣਾ ਰਹੇ ਹੋ। ਪਾਵਨ ਪੰਕਤੀਆਂ ਦਾ ਉਚਾਰਨ ਕਰ ਰਹੇ ਸਨ। ਗੁਰੂ ਘਰ ਕੇ ਕੀਰਤਨੀਏ ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਯਾਦ ਕਰਨ ਦੇ ਨਾਲ ਉਹਨਾਂ ਦਾ ਨਾਮ ਲੈਣ ਦੇ ਨਾਲ ਨੌ ਨਿਧੀਆਂ ਘਰ ਦੇ ਅੰਦਰ ਧਾ ਕੇ ਪ੍ਰਵੇਸ਼ ਕਰ ਜਾਂਦੀਆਂ ਹਨ। ਸਭ ਥਾਈ ਹੋਏ ਸਹਾਏ ਉਹਨਾਂ ਦਾ ਨਾਮ ਲੈਣ ਦੇ ਨਾਲ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਯਾਦ ਕਰਨ ਦੇ ਨਾਲ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਸਹਾਇਕ ਹੁੰਦੇ ਹਨ, ਹਰ ਜਗ੍ਹਾ ਤੇ ਸਹਾਇਤਾ ਕਰਦੇ ਹਨ। ਸੋ ਅੰਮ੍ਰਿਤਮਈ ਬਾਣੀ ਨੂੰ ਸਰਵਣ ਕਰਕੇ ਆਪ ਆਤਮਿਕ ਆਨੰਦ ਦੀ ਪ੍ਰਾਪਤੀ ਕਰ ਰਹੇ ਸੀ। ਉਪਰੰਤ ਸਮਾਂ ਬਣਿਆ ਹੈ ਚੱਲ ਰਹੀ ਲੜੀਵਾਰ ਗੁਰੂ ਕੇ ਖਾਲਸੇ ਦਾ ਇਤਿਹਾਸ ਦੇ ਵਿਚਾਰ ਕਰਨ ਦਾ। ਕੱਲ ਦੇ ਪ੍ਰਕਰਣ ਦੇ ਅੰਦਰ ਆਪ ਜੀਆਂ ਨੇ ਸਰਵਣ ਕੀਤਾ ਸੀ, ਭਾਈ ਸੁਖਾ ਸਿੰਘ ਜੀ ਮਾੜੀ ਕੰਬੋ ਦੇ ਰਹਿਣ ਵਾਲੇ, ਜਿਨ੍ਹਾਂ ਨੇ ਮੱਸੇ ਰੰਗੜ ਦਾ ਸਿਰ ਵੱਢ ਕੇ ਲਿਆਂਦਾ, ਹਰਿਮੰਦਰ ਸਾਹਿਬ ਦੀ ਜੋ ਇਹਨੇ ਬੇਅਦਬੀ ਕੀਤੀ ਉਹਦਾ ਬਦਲਾ ਲਿਆ, ਐਸਾ ਇਹ ਸੂਰਬੀਰ ਮਹਾਂਬਲੀ ਯੋਧਾ ਤਕਰੀਬਨ ਜਦੋਂ 12 ਸਾਲ ਦੀ ਉਮਰ ਸੀ, ਛੋਟੀ ਉਮਰ ਦੇ ਵਿੱਚ ਉਸ ਸਮੇਂ ਵਿਆਹ ਕਰ ਦਿੱਤਾ ਜਾਂਦਾ ਸੀ ਤੇ ਭਾਈ ਸੁਖਾ ਸਿੰਘ ਦਾ ਵੀ ਘਰ ਵਾਲਿਆਂ ਨੇ ਪਰਿਵਾਰ ਨੇ ਵਿਆਹ ਕਰ ਦਿੱਤਾ, ਪਰ ਗੁਰੂ ਕੀ ਸੰਗਤ ਕਰਨ ਕਰਕੇ ਭਾਈ ਸੁਖਾ ਸਿੰਘ ਦੇ ਮਨ ਅੰਦਰ ਸਿੱਖੀ ਕਮਾਉਣ ਦਾ ਚਾਅ ਸੀ। ਸ੍ਰੀ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਪਹੁੰਚ ਕੇ ਭਾਈ ਮਨੀ ਸਿੰਘ ਜੀ ਹੋਰਾਂ ਦੇ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਨਿਤਾ ਪ੍ਰਤ ਸਤ ਸੰਗਤ ਕਰਨੀ, ਜਿੱਥੇ ਵੀ ਪਤਾ ਲੱਗਣਾ ਗੁਰੂ ਕੇ ਦੀਵਾਨ ਸਜਣੇ ਜਾ ਕੇ ਸਤਸੰਗਤ ਦੇ ਵਿੱਚ ਜੁੜਨਾ, ਆਏ ਗਏ ਦੀ ਸੇਵਾ ਕਰਨੀ ਭਾਵਨਾ ਦੇ ਨਾਲ, ਇਹ ਮਨ ਦੇ ਅੰਦਰ ਚਾਹੋ ਸੀ, ਪ੍ਰੇਮ ਸੀ ਹਿਰਦੇ ਦੇ ਅੰਦਰ। ਤੇ ਇੱਧਰ ਤੁਰਕਾਂ ਨੂੰ ਪਤਾ ਲੱਗਿਆ ਕਿ ਮਾੜੀ ਕੰਬੋ ਦਾ ਰਹਿਣ ਵਾਲਾ ਸੁਖਾ ਸਿੰਘ ਜਿਹੜਾ ਘਰ ਦੇ ਵਿੱਚ ਸਿੰਘਾਂ ਨੂੰ ਬੁਲਾ ਕੇ ਉਹਨਾਂ ਦੀ ਸੇਵਾ ਕਰਦਾ, ਜਲ ਪਾਣੀ ਛਕਾਉਂਦਾ, ਫੜਨ ਦੇ ਵਾਸਤੇ ਆਏ ਭਾਈ ਸੁਖਾ ਸਿੰਘ ਜੀ ਘਰ ਵਿੱਚ ਨਹੀਂ ਸਨ ਕਿਤੇ ਗਏ ਹੋਏ ਸਨ, ਇਸ ਕਰਕੇ ਖਾਲੀ ਹੱਥ ਵਾਪਸ ਮੁੜੇ। ਜਦੋਂ ਹੁਣ ਘਰ ਪਰਿਵਾਰ ਨੂੰ ਇਸ ਗੱਲ ਦਾ ਪਤਾ ਲੱਗਿਆ ਤੇ ਸਿੰਘਾਂ ਨੂੰ ਕਹਿ ਕੇ ਬਹਾਨੇ ਦੇ ਨਾਲ ਘਰ ਲਿਆਂਦਾ ਕਿ ਅਸੀਂ ਮੁਕਲਾਵਾ ਲੈ ਕੇ ਆਉਣਾ, ਵਿਆਹ ਇਹਦਾ ਕਰ ਦਿੱਤਾ ਸੀ, ਅਜੇ ਮੁਕਲਾਵਾ ਲਿਆਉਣਾ ਬਾਕੀ ਹੈ, ਇਸ ਕਰਕੇ ਭਾਈ ਸੁਖਾ ਸਿੰਘ ਨੂੰ ਸਾਡੇ ਨਾਲ ਭੇਜਣਾ ਕਰੋ। ਸਿੰਘਾਂ ਦੇ ਕਹਿਣ ਤੇ ਭਾਈ ਸੁਖਾ ਸਿੰਘ ਜੀ ਘਰ ਆਏ, ਰਾਤ ਸਮੇਂ ਜਦੋਂ ਸੁੱਤੇ ਹਨ ਤੇ ਇਹਦੇ ਜਿਹੜੇ ਸੁਖਾ ਸਿੰਘ ਦੇ ਕੇਸ ਸਨ ਉਹ ਕਤਲ ਕਰ ਦਿੱਤੇ ਘਰਦਿਆਂ ਨੇ। ਸਵੇਰ ਹੋਈ ਉੱਠੇ ਹਨ, ਦੇਖਿਆ ਕਿ ਸਿਰ ਤੇ ਦਸਤਾਰਾ ਨਹੀਂ ਤੇ ਕੇਸ ਵੀ ਨਹੀਂ ਹਨ, ਦੌੜੇ ਹਨ ਕਿ ਹੁਣ ਮੈਂ ਇਸ ਨਾਲੋਂ ਤਾਂ ਮਰ ਜਾਣਾ ਚੰਗਾ ਹੈ। ਖੂਹ ਦੇ ਵੀ ਛਾਲ ਮਾਰੀ, ਜਿਹੜਾ ਖੂਹ ਪਾਣੀ ਦੇ ਨਾਲ ਭਰਿਆ ਹੋਇਆ ਸੀ, ਪਰ ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ ਪਾਹੇ ਨਾ ਸਾਕੈ ਜਾਲੇ। ਜਲ ਉਸ ਵਾਹਿਗੁਰੂ ਪਰਮੇਸ਼ਰ ਦੇ ਜਿਹੜੇ ਪਿਆਰੇ ਹਨ ਉਹਨਾਂ ਨੂੰ ਡੋਬਦਾ ਨਹੀਂ, ਜਲ ਨੇ ਡੋਬਿਆ ਨਹੀਂ। ਅੰਮ੍ਰਿਤ ਵੇਲਾ ਹੋਣ ਕਰਕੇ ਸਿੱਖ ਸੰਗਤਾਂ ਇਸ਼ਨਾਨ ਕਰ ਰਹੀਆਂ ਸਨ, ਜਲ ਭਰ ਰਹੀਆਂ ਸਨ, ਖੂਹ ਦੇ ਵਿੱਚੋਂ ਬਾਹਰ ਕੱਢਿਆ। ਇੱਕ ਗੁਰਸਿੱਖ ਨੇ ਸਮਝਾਉਣਾ ਕੀਤਾ ਕਿ ਭਾਈ ਸੁਖਾ ਸਿੰਘ ਜੀ, ਜੇ ਤੁਸੀਂ ਮਰਨਾ ਚਾਹੁੰਦੇ ਹੋ ਤੇ ਤੁਰਕਾਂ ਦੇ ਸਿਰ ਚੜ ਕੇ ਮਰੋ, ਤੁਰਕਾਂ ਨੂੰ ਮਾਰ ਕੇ ਮਰੋ, ਆ ਮੌਤ ਕਾਹਦੀ ਮੌਤ ਹੈ। ਸੋ ਜਦੋਂ ਸਮਝਾਇਆ ਇਹ ਗੱਲ ਮਨ ਦੇ ਅੰਦਰ ਬੈਠ ਗਈ, ਦੁਬਾਰਾ ਫਿਰ ਸਿੰਘਾਂ ਦੇ ਵਿੱਚ ਜਾ ਰਲੇ, ਜਾ ਕੇ ਸੇਵਾ ਦੇ ਵਿੱਚ ਲੱਗ ਗਏ ਹਨ, ਦਿਨ ਪ੍ਰਤੀ ਦਿਨ ਸੇਵਾ ਕਰਦੇ ਹਨ ਗੁਰੂ ਕੇ ਸਿੰਘਾਂ ਦੀ। ਕੁਝ ਸਮੇਂ ਬਾਅਦ ਘਰਦਿਆਂ ਨੇ ਫਿਰ ਜ਼ੋਰ ਪਾਇਆ ਸਿੰਘਾਂ ਦੇ ਕਹਿਣ ਤੇ, ਮੁਕਲਾਵਾ ਲਿਆਉਣ ਲਈ ਘਰੇ ਬੁਲਾਇਆ, ਮੁਕਲਾਵਾ ਲਿਆਂਦਾ ਗਿਆ। ਘਰ ਦੀ ਜ਼ਿੰਮੇਵਾਰੀ ਨਿਭਾਉਣ ਦੇ ਲਈ ਦੇਰ ਸਵੇਰ ਜਦੋਂ ਕਿਤੇ ਸਮਾਂ ਮਿਲਦਾ ਘਰ ਦੇ ਵਿੱਚ ਜਾਂਦੇ। ਘਰ ਦੇ ਵਿੱਚ ਬੱਚੀ ਦਾ ਜਨਮ ਹੋਇਆ, ਉਸ ਸਮੇਂ ਐਸਾ ਮਾਹੌਲ ਬਣਿਆ ਹੋਇਆ ਸੀ, ਤੁਰਕਾਂ ਦਾ ਐਸਾ ਡਰ ਸੀ ਸਾਰੇ ਪਾਸੇ ਕਿ ਘਰ ਦੇ ਵਿੱਚ ਜਦੋਂ ਧੀ ਜਨਮ ਲੈਂਦੀ ਸੀ, ਜਨਮ ਲੈਂਦਿਆਂ ਉਸ ਨੂੰ ਮਾਰ ਦਿੰਦੇ ਸਨ ਕਿਤੇ ਤੁਰਕ ਚੁੱਕ ਕੇ ਨਾ ਲੈ ਜਾਣ। ਹੁਣ ਜਦੋਂ ਬੱਚੀ ਦਾ ਜਨਮ ਹੋਇਆ ਇਸ ਗੱਲ ਦਾ ਭਾਈ ਸੁੱਖਾ ਸਿੰਘ ਨੂੰ ਵੀ ਪਤਾ ਨਹੀਂ ਸੀ ਕਿ ਬੱਚੀ ਜਨਮ ਲੈਂਦੇ ਸਮੇਂ ਉਹਦੀ ਮੌਤ ਹੋ ਗਈ ਜਾਂ ਬਾਅਦ ਦੇ ਵਿੱਚ ਮਾਰ ਦਿੱਤਾ ਗਿਆ। ਇਸ ਗੱਲ ਤੋਂ ਭਾਈ ਸੁੱਖਾ ਸਿੰਘ ਜੀ ਵੀ ਅਣਜਾਣ ਸਨ, ਉਹਨਾਂ ਨੂੰ ਪਤਾ ਨਹੀਂ ਸੀ। ਇੱਧਰ ਸਿੰਘਾਂ ਨੂੰ ਪਤਾ ਲੱਗਿਆ ਕਿ ਘਰ ਦੇ ਵਿੱਚ ਪੁੱਤਰੀ ਪੈਦਾ ਹੋਈ, ਉਹਦੀ ਉਹਨੂੰ ਮਾਰ ਦਿੱਤਾ ਗਿਆ ਤੇ ਹੁਣ ਸਾਰੇ ਕੁੜੀ ਮਾਰ ਕਹਿ ਕੇ ਬੁਲਾਉਣ ਲੱਗੇ, ਆਪਣੇ ਨਾਲੋਂ ਅਲੱਗ ਕਰ ਦਿੱਤਾ। ਸਿੰਘ ਤੰਗੀ ਤਰ੍ਹਾਂ ਬੁਲਾਉਂਦੇ ਨਹੀਂ, ਇਹਦੇ ਭਾਂਡੇ ਅਲੱਗ ਕਰ ਦਿੱਤੇ। ਮਨ ਬੜਾ ਦੁਖੀ ਹੋਇਆ, ਪਰ ਦੁਖੀ ਹੋ ਕੇ ਇਹ ਨਹੀਂ ਕਿ ਸਿੰਘਾਂ ਦਾ ਸਾਥ ਛੱਡ ਕੇ ਘਰ ਆ ਗਏ, ਉੱਥੇ ਰਹਿ ਕੇ ਸੇਵਾ ਕਮਾਈ ਕਿ ਸਮਾਂ ਆਵੇਗਾ ਕਿਤੇ ਨਾ ਕਿਤੇ ਗੁਰੂ ਕਾ ਖਾਲਸਾ ਮੈਨੂੰ ਜ਼ਰੂਰ ਮੁਆਫ ਕਰ ਦੇਵੇਗਾ। ਇਸ ਭਾਵਨਾ ਨੂੰ ਲੈ ਕੇ ਸੇਵਾ ਦੇ ਵਿੱਚ ਲੱਗੇ ਹਨ। ਆਓ ਕਿਸ ਤਰ੍ਹਾਂ ਫਿਰ ਸੇਵਾ ਕਰਕੇ ਕਿਹੜਾ ਉਹ ਕਾਰਨਾਮਾ ਕਰਦੇ ਹਨ ਤੇ ਜਿਹਦੇ ਨਾਲ ਫਿਰ ਗੁਰੂ ਕਾ ਖਾਲਸਾ ਭਾਈ ਸੁੱਖਾ ਸਿੰਘ ਨੂੰ ਬਖਸ਼ ਦਿੰਦਾ ਹੈ, ਇਹਦੇ ਤੇ ਜਿਹੜਾ ਦੋਸ਼ ਲੱਗਿਆ ਉਹ ਮੁਆਫ ਕਰ ਦਿੰਦਾ। ਆਓ ਉਸ ਪ੍ਰਕਰਨ ਦੇ ਨਾਲ ਜੁੜਨ ਵਾਸਤੇ, ਆਪਣੀਆਂ ਮਨ ਬਿਰਤੀਆਂ ਨੂੰ ਕਾਗਰ ਕਰਨ ਦੇ ਵਾਸਤੇ ਆਖਣਾ ਕਰੀਏ ਜੀ, ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ, ਸਤਨਾਮ ਸ਼੍ਰੀ ਵਾਹਿਗੁਰੂ ਗੁਰੂ
ਸਾਹਿਬ ਜੀਓ। ਦੋਏਰਾ ਅਹਿਮਦ ਸ਼ਾਹ ਲਾਹੌਰ ਮਲ ਪੜਿਓ ਦਿੱਲੀ ਕੇਰਾ।
ਅਹਿਮਦ ਸ਼ਾਹ ਬਾਦਸ਼ਾਹ, ਇਸਨੇ ਲਾਹੌਰ ਤੇ ਕਬਜ਼ਾ ਕੀਤਾ। ਲਾਹੌਰ ਤੇ ਕਬਜ਼ਾ ਕਰਕੇ ਲਾਹੌਰ ਨੂੰ ਮੱਲ ਕੇ ਤੇ ਹੁਣ ਵਾਪਸ ਇਹਨੇ ਦਿੱਲੀ ਦਾ ਰਸਤਾ ਫੜਿਆ ਹੈ, ਦਿੱਲੀ ਜਾ ਪਹੁੰਚਿਆ ਹੈ।
ਲਾਹੌਰ ਹਿਫਾਜ਼ਤ ਕਰਨ ਕੋ ਖੋਜ ਛੋੜ ਗਏ ਹੁਆ
ਤੇ ਲਾਹੌਰ ਵਿਖੇ ਇਸਨੇ ਆਪਣਾ ਇੱਕ ਸੂਬਾ ਜਿਹੜਾ ਸੀ ਇੱਥੇ ਥਾਪਿਆ ਹੋਇਆ, ਉਹ ਸੂਬੇ ਦੀ ਰਾਖੀ ਕਰਨ ਦੇ ਵਾਸਤੇ ਹੁਣ ਇੱਥੇ ਜਿਹੜੀ ਫੌਜ ਸੀ, ਕੁਝ ਫੌਜ ਇਹਨੇ ਲਾਹੌਰ ਵਿਖੇ ਛੱਡ ਦਿੱਤੇ ਕਿ ਲਾਹੌਰ ਦੀ ਰਾਖੀ ਕਰੇਗੇ।
ਨਿਕਸੀ ਫੌਜ ਲਾਹੌਰ ਤੇ ਅਤ ਬਦ ਮਰਦ ਗਿਣਾਏ।
ਇਸ ਪ੍ਰਕਾਰ ਦੇ ਨਾਲ ਜਦੋਂ ਫੌਜ ਨੂੰ ਛੱਡ ਕੇ ਅਹਿਮਦ ਸ਼ਾਹ ਦਿੱਲੀ ਵਾਪਸ ਚਲਾ ਗਿਆ, ਕੁਝ ਸਮੇਂ ਮਗਰੋਂ ਇਸ ਫੌਜ ਦੇ ਵਿੱਚ ਜਿਹੜੇ ਬੜੇ ਮਰਦ ਦਲੇਰ ਜਵਾਨ ਸਨ, ਕੱਲਾ ਕੱਲਾ ਜਿਹਨਾਂ ਦੂੰਬਾ ਖਾ ਜਾਣ ਵਾਲੇ ਬੜੇ ਤਾਕਤਵਰ, ਸੱਤ ਸੱਤ ਫੁੱਟ ਜਿਨ੍ਹਾਂ ਦੇ ਕੱਦ, ਉਹ ਜਿਹੜੇ ਫੌਜ ਦੇ ਵਿੱਚ ਐਸੇ ਜਵਾਨ ਸਨ ਜਿਹੜੇ ਆਪਣੇ ਆਪ ਨੂੰ ਵੱਡੇ ਮਰਦ ਅਖਵਾਉਂਦੇ ਸਨ, ਗਿਣੇ ਜਾਂਦੇ ਸਨ, ਉਹ ਇੱਕ ਦਿਨ ਹੁਣ ਲਾਹੌਰ ਦੇ ਵਿੱਚੋਂ ਨਿਕਲੇ ਹਨ।
ਕਹਾ ਸਿੱਖ ਕਹਤੇ ਫਿਰੈ ਹਮਕੋ ਦਿਓ ਦਿਖਾਏ।
ਤੇ ਹੁਣ ਇਹ ਬਾਹਰ ਜਦੋਂ ਲਾਹੌਰ ਤੋਂ ਨਿਕਲੇ ਤੇ ਨਿਕਲ ਕੇ ਹੁਣ ਲੋਕਾਂ ਦੇ ਕੋਲੋਂ ਪੁੱਛਣ ਲੱਗੇ ਕਿ ਸਿੰਘ ਜਿਹੜੇ ਹਨ ਜਿਨ੍ਹਾਂ ਸਿੱਖਾਂ ਦਾ ਬੜਾ ਚਾਰੇ ਪਾਸੇ ਰੌਲਾ ਮੱਚਿਆ ਹੋਇਆ ਕਿ ਬੜੇ ਬਲਵਾਨ ਹਨ, ਜੰਗ ਦੇ ਵਿੱਚ ਬੜੀ ਬਹਾਦਰੀ ਦੇ ਨਾਲ ਲੜਦੇ ਹਨ, ਅਸੀਂ ਉਹਨਾਂ ਸਿੱਖਾਂ ਨੂੰ ਵੇਖਣਾ ਚਾਹੁੰਦੇ ਹਾਂ, ਉਹ ਸਿੱਖ ਕੈਸੇ ਹਨ, ਕਿੱਥੇ ਰਹਿੰਦੇ ਹਨ, ਉਹ ਸਾਨੂੰ ਦਿਖਾਉਣਾ ਕਰੋ।
ਘੋੜੇ ਬਦੇ ਉਹ ਬਦੇ ਜਵਾਨ ਸਾਤ ਸ਼ਾਹ ਜੋ ਖਾ ਨਾਨ ਖਾ।
ਇਹ ਜਿਹੜੇ ਜਵਾਨ ਨਿਕਲੇ ਬੜੇ ਬੜੇ ਬਲਵਾਨ, ਬੜੇ ਬੜੇ ਤਾਕਤਵਰ, ਤੇ ਜਿਹੜੇ ਘੋੜਿਆਂ ਤੇ ਸਵਾਰੀ ਕਰਦੇ ਸਨ ਉਹ ਘੋੜੇ ਵੀ ਬੜੇ ਬਲਵਾਨ ਸਨ, ਕਿਉਂਕਿ ਐਸੇ ਤਾਕਤਵਰ ਸੂਰਬੀਰ ਨੇ ਜਿਹਦੇ ਤੇ ਸਵਾਰੀ ਕਰਨੀ ਹੈ ਉਹ ਘੋੜਾ ਵੀ ਬਲਵਾਨ ਹੀ ਹੋਵੇਗਾ, ਇਸ ਕਰਕੇ ਬੜੇ ਬਲਵਾਨ ਇਹਨਾਂ ਦੇ ਘੋੜੇ ਹਨ ਤੇ ਉਹਨਾਂ ਤਾਕਤਵਰ ਘੋੜਿਆਂ ਦੇ ਉੱਤੇ ਇਹ ਜਵਾਨ ਜਿਹੜੇ ਅਤ ਸ਼ਕਤੀ ਦੇ ਮਾਲਕ, ਜਿਹੜੇ ਆਪਣੇ ਆਪ ਨੂੰ ਵੱਡੇ ਸੂਰਮੇ ਗਣਾਉਣ ਵਾਲੇ ਇਹ ਸਵਾਰ ਹੋਏ ਹਨ। ਸਾਤ ਸ਼ਾਹ ਜੋ ਖਾਨਨ ਖਾਨ, ਜਿਹੜੇ ਖਾਨਾਂ ਦੇ ਵਿੱਚੋਂ ਵੱਡੇ ਸਿਰ ਕੱਢ ਖਾਨ ਹਨ, ਜਿਨ੍ਹਾਂ ਦਾ ਬਾਦਸ਼ਾਹ ਦੇ ਨਾਲ ਬੈਠਣ ਉੱਠਣ ਹੈ, ਜਿਹੜੇ ਬਾਦਸ਼ਾਹ ਦੇ ਨਾਲ ਬੈਠ ਕੇ ਇਕੱਠੇ ਰੋਟੀ ਖਾਂਦੇ ਹਨ।
ਤੋਪ ਸੀ ਸੰਜੋ ਗੱਲ ਪਾਏ ਤੇੜ ਸੁਥਣ ਵੀ ਲੋਹੇ ਪਾਏ।
ਤੇ ਜਦੋਂ ਲਾਹੌਰ ਦੇ ਵਿੱਚੋਂ ਨਿਕਲੇ ਹੁਣ ਤਿਆਰ ਬਰ ਤਿਆਰ ਹੋ ਕੇ ਨਿਕਲੇ ਹਨ, ਇਹਨਾਂ ਨੇ ਜਿਹੜਾ ਆਪਣੇ ਸਿਰ ਦੇ ਉੱਪਰ ਟੋਪ ਪਹਿਨਿਆ ਉਹ ਪੂਰੀ ਤਰ੍ਹਾਂ ਲੋਹੇ ਦੇ ਨਾਲ ਮੜਿਆ ਹੋਇਆ, ਉਹ ਟਿਊਬ ਜਿਹੜਾ ਇਹਨਾਂ ਨੇ ਆਪਣੇ ਸਿਰ ਤੇ ਪਾਇਆ, ਸੰਜੋਅ ਜਿਹੜੀ ਆ ਆਪਣੇ ਗਲ ਦੇ ਵਿੱਚ ਪਾਈ ਹੈ, ਸਰੀਰ ਨੂੰ ਪੂਰੀ ਤਰ੍ਹਾਂ ਲੋਹੇ ਦੇ ਨਾਲ ਢੱਕਿਆ ਹੋਇਆ ਹੈ, ਤੇੜ ਸੁਥਨ ਵੀ ਲੋਹੇ ਪਾਈ। ਇਹ ਜਿਹੜੇ ਪਠਾਨ ਲੋਕ ਹਨ ਇਹ ਸਲਵਾਰ ਪਹਿਨਦੇ ਹਨ, ਤੇ ਜਿਹੜੀ ਇਹਨਾਂ ਨੇ ਸੁਥਨ ਸਲਵਾਰ ਪਹਿਨੀ ਹੋਈ ਸੀ ਉਹਦੇ ਉੱਪਰੋਂ ਇੱਕ ਲੋਹੇ ਦੀ ਸਲਵਾਰ ਜਿਹੜੀ ਸੁਥਨ ਸੀ ਉਹ ਇਹਨਾਂ ਨੇ ਪਹਿਨੀ ਹੋਈ ਸੀ, ਭਾਵ ਪੈਰਾਂ ਤੋਂ ਲੈ ਕੇ ਸਿਰ ਤੱਕ ਪੂਰੀ ਤਰ੍ਹਾਂ ਆਪਣੇ ਸਰੀਰ ਨੂੰ ਲੋਹੇ ਦੇ ਵਿੱਚ ਮੜਿਆ ਹੋਇਆ ਸੀ।
ਪੈਰੀਂ ਨਲੈਣਾ ਦਸਤੀ ਦਸਤਾਨੇ,
ਪੈਰੀਂ ਨਲੈਣਾ ਤੋਂ ਭਾਵ ਕੇ ਜਿਹੜੀ ਪੈਰੀ ਇਹਨਾਂ ਨੇ ਜੁੱਤੀ ਪਾਈ ਹੋਈ ਸੀ ਨਾ ਉਹ ਵੀ ਲੋਹੇ ਦੀ ਬਣੀ ਹੋਈ ਸੀ, ਲੋਹੇ ਦੀ ਬਣੀ ਹੋਈ ਜੁੱਤੀ ਇਹਨਾਂ ਨੇ ਆਪਣੇ ਪੈਰਾਂ ਦੇ ਵਿੱਚ ਪਾਏ ਹੋਏ ਸੀ ਤੇ ਹੱਥਾਂ ਦੇ ਵਿੱਚ ਲੋਹੇ ਦੇ ਬਣੇ ਹੋਏ ਦਸਤਾਨੇ ਪਹਿਨੇ ਹੋਏ ਸਨ।
ਕੋਰਨ ਪਰ ਬਰ ਬਰਗਸਤਾਨੇ,
ਬਰਗਸਤਾਨੇ ਤੋਂ ਭਾਵ ਘੋੜੇ ਦਾ ਕਵਚ, ਜਿਹੜੇ ਇਹਨਾਂ ਦੇ ਘੋੜੇ ਸਨ ਉਹਨਾਂ ਨੇ ਇਹਨਾਂ ਨੇ ਕਵਚ ਬਣਾਏ ਹੋਏ ਸਨ, ਜਿਹੜਾ ਘੋੜਾ ਉਪਰੋਂ ਲੈ ਕੇ ਨੀਚੇ ਲੱਤਾਂ ਤੱਕ ਘੋੜੇ ਦਾ ਪੂਰੀ ਤਰ੍ਹਾਂ ਉਹਦੇ ਨਾਲ ਸਰੀਰ ਢੱਕਿਆ ਜਾਂਦਾ ਸੀ। ਉਹ ਬਗਰਸਤਾਨੇ ਜਿਹੜੇ ਸਨ, ਕਵਚ ਸਨ, ਉਹ ਘੋੜਿਆਂ ਤੇ ਪਾਏ ਹੋਏ ਸਨ, ਸਮੇਤ ਘੋੜਿਆਂ ਦੇ ਆਪਣੇ ਆਪ ਨੂੰ ਇਹਨਾਂ ਨੇ ਲੋਹੇ ਦੇ ਵਿੱਚ ਮੜਿਆ ਹੋਇਆ ਸੀ।
ਐਸੇ ਬੋਗਿਲ ਜੇ ਚੜਤਾਏ, ਸੰਗ ਕਸੂਰੀ ਪਠਾਨ ਲਿਆਏ,
ਐਸੇ ਗਿਲਜੇ ਪਠਾਨ ਜਿਹੜੇ ਸਨ ਇਹ ਜਦੋਂ ਇਸ ਪ੍ਰਕਾਰ ਦੇ ਨਾਲ ਤਿਆਰੀ ਕਰਕੇ ਚੜ ਕੇ ਆਏ ਹਨ ਤੇ ਆਪਣੇ ਨਾਲ ਕਸੂਰ ਦੇ ਰਹਿਣ ਵਾਲੇ ਬੜੇ ਜਿਹੜੇ ਬਲਵਾਨ ਪਠਾਨ ਸਨ ਉਹਨਾਂ ਨੂੰ ਵੀ ਨਾਲ ਲੈ ਕੇ ਆਏ ਹਨ।
ਸੋਰਠਾ ਬੁੱਢੇ ਕੋਚ ਗਿਰਾਏ, ਉਤੇ ਸੋ ਸਿੰਘਨ ਘਰ ਕਣੇ,
ਬੁੱਢੇ ਕੋਟ ਇੱਕ ਨਗਰ ਹੈ ਜਿੱਥੋਂ ਸਤਲੁਜ ਤੇ ਬਿਆਸ ਇਕੱਠੇ ਨਿਕਲਦੇ ਹਨ। ਉਹ ਪਾਰਲੇ ਪਾਸੇ ਇੱਕ ਨਗਰ ਸੀ ਬੁੱਢੇ ਕੋਟ, ਇਹ ਬੁੱਢੇ ਕੋਟ ਨਗਰ ਦੇ ਵਿੱਚ ਸਿੰਘਾਂ ਦੇ ਬਹੁਤ ਘਰ ਸਨ, ਘਣੀ ਆਬਾਦੀ ਸੀ ਸਿੰਘਾਂ ਦੇ।
ਹਲਕਾਰਨ ਮਿਲ ਸਿਲ ਕਰਾਏ, ਲਿਓ ਮਾਰ ਅਰ ਬੰਦ ਕਰ,
ਤੇ ਜਿਹੜੇ ਹਲਕਾਰੇ ਸਨ ਮੁਖਬਰ ਲੋਕ ਉਹਨਾਂ ਨੇ ਮੁਖਬਰੀ ਕਰਕੇ ਆਪਣੇ ਨਾਲ ਫੌਜ ਨੂੰ ਚੜਾ ਕੇ ਲਿਆਂਦਾ ਤੇ ਫੌਜ ਨੂੰ ਨਾਲ ਲਿਆ ਕੇ ਜਿਹੜਾ ਪੂਰਾ ਇਹ ਬੁੱਢੇ ਕੋਟ ਨਗਰ ਸੀ ਇਹਨੂੰ ਘੇਰਾਬੰਦੀ ਕਰ ਲਈ, ਪੂਰੀ ਤਰ੍ਹਾਂ ਸੀਲ ਕਰਕੇ ਸਾਰੇ ਲੋਕਾਂ ਨੂੰ ਘਰਾਂ ਦੇ ਵਿੱਚ ਬੰਦ ਕਰਕੇ ਫਿਰ ਇੱਕ ਇੱਕ ਘਰ ਨੂੰ ਖੋਲ ਕੇ ਇਸ ਪ੍ਰਕਾਰ ਦੇ ਨਾਲ ਇਹਨਾਂ ਨੇ ਸਿੰਘਾਂ ਦੇ ਪਰਿਵਾਰਾਂ ਨੂੰ ਮਾਰਨਾ ਕੀਤਾ। ਪਿਛਲੇ ਸਮੇਂ ਦੌਰਾਨ ਇਸ ਨਗਰ ਦੇ ਵਿੱਚ ਬਹੁਤ ਸਾਰੇ ਸਿੰਘਾਂ ਦੇ ਪਰਿਵਾਰਾਂ ਨੂੰ ਇਸ ਪ੍ਰਕਾਰ ਦੇ ਨਾਲ ਮਾਰ ਮੁਕਾਇਆ।
ਸਿੰਘ ਰਹਿਤੇ ਦਰਿਆ ਕਿਨਾਰੇ, ਗਿਲਜਨ ਲੱਕ ਸਿੰਘ ਹੋ ਗਏ ਪਾਰੇ,
ਜਦੋਂ ਤੋਂ ਇਸ ਪ੍ਰਕਾਰ ਦੇ ਨਾਲ ਇਹਨਾਂ ਦੇ ਨਗਰ ਦੇ ਵਿੱਚ ਫੌਜ ਨੇ ਚੜਾਈ ਕਰਕੇ ਇਹਨਾਂ ਦੇ ਪਰਿਵਾਰਾਂ ਦੇ ਬਹੁਤ ਸਾਰੇ ਮੈਂਬਰ ਮਾਰ ਦਿੱਤੇ। ਉਸ ਸਮੇਂ ਤੋਂ ਜਿਹੜੇ ਸਿੰਘ ਸਨ ਇਹ ਦਰਿਆ ਦੇ ਕਿਨਾਰੇ ਤੇ ਰਹਿੰਦੇ ਸਨ, ਕਦੀ ਦਰਿਆ ਦੇ ਪਾਰਲੇ ਪਾਸੇ ਚਲੇ ਜਾਂਦੇ, ਜੇ ਸਮਾਂ ਬਣਦਾ ਫਿਰ ਉਰਾਰਲੇ ਪਾਸੇ ਆ ਜਾਂਦੇ। ਹੁਣ ਜਦੋਂ ਇਹ ਗਿਲਜੇ ਜਿਹੜੇ ਚੜ ਕੇ ਆਏ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਇਹ ਬਹੁਤ ਸਾਰੀ ਭਾਰੀ ਗਿਣਤੀ ਵਿੱਚ ਫੌਜ ਨੂੰ ਨਾਲ ਲੈ ਕੇ ਜਿਹੜੇ ਆਏ ਸਨ, ਇਹਨਾਂ ਨੂੰ ਲੱਖ ਭਾਵ ਇਹਨਾਂ ਨੂੰ ਜਾਣ ਕੇ ਆਉਂਦਿਆਂ ਆਪਣੇ ਵੱਲ, ਤੇ ਜਿਹੜੇ ਸਿੰਘ ਸਨ ਉਹ ਦਰਿਆ ਤੋਂ ਪਰਲੇ ਕਿਨਾਰੇ ਚਲੇ ਗਏ ਹਨ।
ਸਭ ਗਿਲਜਨ ਕੋ ਗਰਭ ਆਇਆ, ਲਿਖ ਸਿੰਘਨ ਕੀ ਔਰ ਪਛਾਇਆ।
ਇਹ ਗਿਲਜੇ ਜਦੋਂ ਇਹਨਾਂ ਨੇ ਵੇਖਿਆ ਕਿ ਸਾਨੂੰ ਵੇਖ ਕੇ ਸਿੰਘ ਜਿਹੜੇ ਹਨ ਉਹ ਦਰਿਆ ਦੇ ਪਾਰਲੇ ਪਾਸੇ ਚਲੇ ਗਏ ਹਨ, ਤੇ ਹੁਣ ਮਨ ਦੇ ਅੰਦਰ ਹੰਕਾਰ ਆਇਆ ਕਿ ਸਿੱਖ ਸਾਡੇ ਤੋਂ ਡਰ ਗਏ ਹਨ, ਇਸ ਪ੍ਰਕਾਰ ਦੇ ਨਾਲ ਜਾਣ ਕੇ ਹੰਕਾਰੀ ਹੋਏ। ਇਹਨਾਂ ਨੇ ਇੱਕ ਪੱਤਰਿਕਾ ਲਿਖੀ ਤੇ ਪੱਤਰਿਕਾ ਲਿਖ ਕੇ ਇੱਕ ਹਲਕਾਰਾ ਜਿਹੜਾ ਸਿੰਘਾਂ ਵੱਲ ਭੇਜਣਾ ਕੀਤਾ ਹੈ।
ਕਿਵੇਂ ਲਿਖ ਭੇਜਿਓ ਸਿੰਘ ਪਾਸ, ਹਮ ਹੈ ਭਾਈ ਸ਼ਾਹ ਕੇ ਖਾਸ।
ਇਸ ਪ੍ਰਕਾਰ ਦੇ ਨਾਲ ਇਹਨਾਂ ਨੇ ਉਸ ਚਿੱਠੀ ਦੇ ਵਿੱਚ ਪੱਤਰਿਕਾ ਦੇ ਵਿੱਚ ਲਿਖਣਾ ਕੀਤਾ ਤੇ ਲਿਖ ਕੇ ਜਦੋਂ ਸਿੰਘਾਂ ਦੇ ਪਾਸ ਭੇਜੀ ਉਹਦੇ ਵਿੱਚ ਇਹਨਾਂ ਨੇ ਲਿਖਿਆ, ਹਮ ਹੈ ਭਾਈ ਸ਼ਾਹ ਕੇ ਖਾਸ, ਅਸੀਂ ਜਿਹੜਾ ਅਹਿਮਦ ਸ਼ਾਹ ਅਬਦਾਲੀ ਹੈ अहमद शाह अवदाली दे असी भरा हां, कोई चाचे दा पुत्र है, कोई ताए दा पुत्र है, कोई उहदा सक्का भरा है, इस करके असी शाह दे सारे भरा लगदे हां रिश्ते दे विचों।
तुम अखवावत सिंह सिपाही हम देखन तुम आए लड़ाई।
तुसी अपने आप नूं सिंह खवांदे हो ते सिंह कहंदे हन शेर नूं, ऐ सिंघो ਤੁਸੀਂ ਆਪਣੇ ਆਪ ਨੂੰ ਸਿੰਘ ਖਵਾਉਂਦੇ ਹੋ ਤੇ ਅਸੀਂ ਤੁਹਾਡੀ ਲੜਾਈ ਵੇਖਣੀ ਚਾਹੁੰਦੇ ਹਾਂ। ਸੁਣਿਆ ਕਿ ਤੁਸੀਂ ਬੜੇ ਤਾਕਤ ਦੇ ਨਾਲ ਬੜੇ ਬਲ ਦੇ ਨਾਲ ਜੰਗ ਵਿੱਚ ਲੜਦੇ ਹੋ ਤੇ ਅਸੀਂ ਤੁਹਾਡਾ ਬਲ ਦੇਖਣ ਦੇ ਲਈ ਤੁਹਾਡੀ ਲੜਾਈ ਵੇਖਣ ਦੇ ਵਾਸਤੇ ਇੱਥੇ ਚੱਲ ਕੇ ਆਏ ਹਾਂ।
ਦੋਹੇਰਾ ਗਰਦ ਦੇਖ ਤੁਮ ਭੱਜ ਗਏ ਪਏ ਦਰਿਆਵੋਂ ਪਾਰ।
ਕਹਿਣ ਲੱਗੇ ਤੁਸੀਂ ਤਾਂ ਏਦਾਂ ਦੌੜ ਗਏ ਜਿਵੇਂ ਸ਼ੇਰ ਨੂੰ ਵੇਖ ਕੇ ਹਰਨ ਦੌੜ ਜਾਂਦਾ। ਸਾਡੇ ਘੋੜਿਆਂ ਦੀ ਜਦੋਂ ਗਰਦ ਸੀ ਉਹ ਗਰਦ ਨੂੰ ਵੇਖ ਕੇ ਜਿਹੜੀ ਗਰਦ ਉੱਪਰ ਅਸਮਾਨ ਵੱਲ ਨੂੰ ਚੜ੍ਹੇ ਉਸ ਗਰਦ ਨੂੰ ਦੇਖਦਿਆਂ ਹੀ ਦਰਿਆਵੋਂ ਪਾਰ ਭੱਜ ਗਏ ਹੋ।
ਝੂਠ ਕਾਇਓ ਸਿੰਘ ਤੁਮ ਜੀਦੀ ਗੁਲਾਮ ਗਵਾਰ।
ਕਹਿਣ ਲੱਗੇ ਤੁਸੀਂ ਝੂਠੇ ਸਿੰਘ ਖਵਾਉਂਦੇ ਹੋ ਆਪਣੇ ਆਪ ਨੂੰ, ਸਿੰਘਾਂ ਵਾਲੀ ਗੱਲਬਾਤ ਤੁਹਾਡੇ ਵਿੱਚ ਹੈ ਨਹੀਂ। ਤੁਸੀਂ ਤਾਂ ਘੋੜਿਆਂ ਦੀ ਗਰਦ ਵੇਖ ਕੇ ਪਾਰ ਹੋ ਗਏ, ਦਰਿਆ ਤੋਂ ਪਾਰ ਚਲੇ ਗਏ। ਤੁਸੀਂ ਆਪਣੇ ਆਪ ਨੂੰ ਝੂਠੇ ਸਿੰਘ ਖਵਾਉਂਦੇ ਹੋ ਤੇ ਤੁਸੀਂ ਭਾਵ ਕੇ ਕਾਇਰ ਹੋ, ਬੁੱਝਦਿਲ ਹੋ, ਗੁਲਾਮ ਹੋ।
ਅਕੈ ਦਾਮ ਸੋ ਖਰ ਤੁਸੀਂ ਆਏ ਕਰੋ ਦੋਏ ਹੱਥ।
ਜੇ ਤੁਸੀਂ ਆਪਣੇ ਆਪ ਨੂੰ ਸੂਰਮੇ ਖਵਾਉਂਦੇ ਹੋ ਤੇ ਫਿਰ ਤੁਸੀਂ ਸਾਡੇ ਨਾਲ ਖਲੋ ਕੇ ਦੋ ਹੱਥ ਕਰਨਾ ਕਰੋ, ਸਾਡੇ ਨਾਲ ਸਾਹਮਣੇ ਹੋ ਕੇ ਜੰਗ ਕਰੋ। ਅਸੀਂ ਤੁਹਾਡਾ ਬਲ ਵੇਖਣ ਲਈ ਆਏ ਹਾਂ, ਤੁਹਾਡੀ ਲੜਾਈ ਵੇਖਣ ਦੇ ਵਾਸਤੇ ਆਏ ਹਾਂ।
ਦੋਏ ਦੋਏ ਆਇਓ ਸਿੰਘ ਤੁਮ ਇੱਕ ਇੱਕ ਦੁਰਾਨੀ ਸਾਥ।
ਦੁਰਾਨੀ ਕਹਿੰਦੇ ਹਨ ਦੁਰਾਨ ਦੇਸ਼ ਦੇ ਰਹਿਣ ਵਾਲੇ। ਇਨ੍ਹਾਂ ਨੇ ਲਿਖਣਾ ਕੀਤਾ ਚਿੱਠੀ ਦੇ ਵਿੱਚ ਕਿ ਤੁਸੀਂ ਦੋ ਦੋ ਸਿੰਘ ਉਸ ਪਾਸਿਓਂ ਆ ਜਾਵੋ, ਇਧਰੋਂ ਸਾਡਾ ਇੱਕ ਇੱਕ ਦੁਰਾਨੀ ਆਵੇਗਾ, ਇੱਕ ਇੱਕ ਦੁਰਾਨੀ ਦੇ ਨਾਲ ਦੋ ਦੋ ਸਿੰਘ ਆ ਕੇ ਲੜਨਾ ਕਰੋ।
ਸਿੰਘ ਲਾਏ ਦੀਵਾਨ ਤਬ ਲਈ ਲਿਖਤ ਸਭ ਵਾਚ।
ਹੁਣ ਜਦੋਂ ਹਲਕਾਰਾ ਇਹ ਪੱਤਰਕਾ ਲੈ ਕੇ ਪਹੁੰਚਿਆ ਸਿੰਘਾਂ ਦੇ ਕੋਲ, ਸਿੰਘਾਂ ਨੇ ਹੁਣ ਆਪਣੀ ਸਭਾ ਲਗਾਈ, ਸਾਰੇ ਬੈਠੇ ਹਨ, ਸਾਰਿਆਂ ਨੇ ਬੈਠ ਕੇ ਉਹ ਚਿੱਠੀ ਨੂੰ ਪੜਨਾ ਕੀਤਾ, ਚਿੱਠੀ ਨੂੰ ਵਾਚਿਆ ਹੈ।
ਪੁੱਤਰ ਉਨ ਕੋ ਲਿਖ ਪਤਿਓ ਹਮ ਤੁਮ ਲੜਨ ਇਮ ਸਾਚ।
ਹੁਣ ਉਹ ਪੱਤਰਕਾ ਪੜ ਕੇ ਉਹਦਾ ਜਵਾਬ ਦੇਣਾ ਕੀਤਾ, ਇਸ ਪ੍ਰਕਾਰ ਦੇ ਨਾਲ ਜਿਹੜਾ ਹੈ ਉਨ੍ਹਾਂ ਨੂੰ ਜਵਾਬ ਦੇਣਾ ਕੀਤਾ ਕਿ ਅਸੀਂ ਤੁਹਾਡੇ ਨਾਲ ਲੜਾਂਗੇ, ਅਸੀਂ ਤੁਹਾਡੇ ਨਾਲ ਜ਼ਰੂਰ ਅੱਗੇ ਹੋ ਕੇ ਲੜਾਂਗੇ। ਜੇ ਤੁਸੀਂ ਸਾਡਾ ਬਲ ਵੇਖਣਾ ਚਾਹੁੰਦੇ ਹੋ, ਸਾਡੇ ਨਾਲ ਲੜਾਈ ਕਰਨ ਦੇ ਵਾਸਤੇ ਆਏ ਹੋ, ਤੇ ਅਸੀਂ ਤੁਹਾਡੇ ਨਾਲ ਅੱਗੇ ਹੋ ਕੇ ਜ਼ਰੂਰ ਲੜਾਂਗੇ।
ਪਏ ਦਸ ਦੁਰਾਨੀ ਤੁਮ ਇਤ ਤੇ ਆਇਓ ਹੱਥ ਬੰਦੂਕ ਤੁਮ ਬਦੀ ਫੜਾਇਓ।
ਸਿੰਘਾਂ ਨੇ ਲਿਖਣਾ ਕੀਤਾ, ਉਧਰੋਂ ਜਦੋਂ ਇਨ੍ਹਾਂ ਨੇ ਦੁਰਾਨੀਆਂ ਨੇ ਲਿਖ ਕੇ ਭੇਜਿਆ ਕਿ ਤੁਸੀਂ ਦੋ ਦੋ ਸਿੰਘ ਆ ਜਾਵੋ ਤੇ ਸਾਡਾ ਇੱਕ ਇੱਕ ਦੁਰਾਨੀ ਤੁਹਾਡੇ ਨਾਲ ਲੜੇਗਾ ਦੋ ਸਿੰਘਾਂ ਦੇ ਨਾਲ, ਸਿੰਘਾਂ ਨੇ ਲਿਖਿਆ ਕਿ ਤੁਸੀਂ ਦਸ ਦੁਰਾਨੀ ਇਕੱਠੇ ਹੋ ਕੇ ਨਿਕਲੋ ਆਪਣੇ ਕਾਫਲੇ ਦੇ ਵਿੱਚ ਤੇ ਹੱਥ ਦੇ ਵਿੱਚ ਵੱਡੀਆਂ ਜਿਹੜੀਆਂ ਬੰਦੂਕਾਂ ਹਨ ਉਹ ਫੜ ਕੇ ਅੱਗੇ ਆਵੋ।
ਇਤ ਤੇ ਆਵੇ ਪੰਜ ਭੁਜੰਗੇ ਢਾਲ ਤਲਵਾਰਨ ਫੜ ਰਾਮ ਜੰਗੇ।
ਕਹਿਣ ਲੱਗੇ ਇਧਰ ਸਾਡੇ ਵਾਲੇ ਪਾਸੇ ਤੋਂ ਪੰਜ ਸਿੰਘ ਆਉਣਗੇ, ਪੰਜ ਸਿੰਘ ਨਿਕਲ ਕੇ ਸਾਡੇ ਜਥੇ ਵਿੱਚੋਂ ਆਉਣਗੇ, ਤੁਹਾਡੇ ਕਾਫਲੇ ਦੇ ਵਿੱਚੋਂ ਦਸ ਦੁਰਾਨੀ ਅੱਗੇ ਆ ਜਾਵੋ ਤੇ ਸਾਡੇ ਇਧਰੋਂ ਕਾਫਲੇ ਦੇ ਵਿੱਚੋਂ ਪੰਜ ਸਿੰਘ ਅੱਗੇ ਆਉਣਗੇ, ਹੱਥ ਦੇ ਵਿੱਚ ਢਾਲਾਂ ਲੈ ਕੇ ਤਲਵਾਰਾਂ ਲੈ ਕੇ ਰਾਮ ਜੰਗੇ ਭਾਵ ਬੰਦੂਕਾਂ ਲੈ ਕੇ ਅੱਗੇ ਵਧਣਗੇ।
ਫਿਰ ਗਿਲ ਜਿਨ ਐਮ ਆਖ ਕਲਾਏ ਹਮ ਫੜ ਲੜੈ ਨਾ ਬੰਦੂਕ ਲੜਾਏ।
ਸਿੰਘਾਂ ਨੇ ਜਦੋਂ ਇਸ ਪ੍ਰਕਾਰ ਦੇ ਨਾਲ ਕਿਹਾ ਕਿ ਤੁਸੀਂ ਦਸ ਆਵੋ ਅਸੀਂ ਪੰਜ ਆਵਾਂਗੇ ਤੇ ਤੁਹਾਡੇ ਦੋ ਦੋ ਸਾਡਾ ਇਕੱਲਾ ਇਕੱਲਾ ਸਿੰਘ ਤੁਹਾਡਾ ਮੁਕਾਬਲਾ ਕਰੇਗਾ। ਜਦੋਂ ਇਹ ਪੱਤਰਕਾ ਹੁਣ ਇਨ੍ਹਾਂ ਦੁਰਾਨੀਆਂ ਦੇ ਕੋਲ ਪਹੁੰਚੀ, ਇਨ੍ਹਾਂ ਗਿਲਜਿਆਂ ਨੇ ਉਹ ਜਦੋਂ ਪੱਤਰਕਾ ਪੜੇ
ਦੁਬਾਰਾ ਫਿਰ ਪੱਤਰਕਾਰ ਲਿਖ ਕੇ ਭੇਜਣਾ ਕੀਤੀ, ਕਹਿੰਦੇ ਹਮ ਫੜ ਲੜਾ ਨਾ ਬੰਦੂਕ ਲੜਾਈ। ਇਹ ਕਹਿਣ ਲੱਗੇ ਅਸੀਂ ਹੱਥ ਵਿਚ ਬੰਦੂਕ ਲੈ ਕੇ ਲੜਾਈ ਨਹੀਂ ਕਰਾਂਗੇ, ਕਿਉਂਕਿ ਇਹਨਾਂ ਗਿਲਜਿਆਂ ਨੂੰ ਪਤਾ ਸੀ, ਇਹਨਾਂ ਨੇ ਹੱਥ ਵੇਖੇ ਹੋਏ ਸਨ ਸਿੰਘਾਂ ਦੇ ਕਿ ਇਹ ਬੰਦੂਕ ਚਲਾਉਣ ਦੇ ਵਿਚ ਬੜੇ ਮਾਹਿਰ ਹਨ। ਬੰਦੂਕ ਚਲਾਉਣ ਦੇ ਵਿਚ ਜਦੋਂ ਇਹ ਨਿਸ਼ਾਨਾ ਲਗਾਉਂਦੇ ਹਨ ਤੇ ਇਹਨਾਂ ਦਾ ਨਿਸ਼ਾਨਾ ਚੁੱਕਦਾ ਨਹੀਂ, ਇਹ ਸਣੇ ਸੰਜੋਹ ਦੇ ਸਾਨੂੰ ਉਡਾ ਦੇਣਗੇ, ਖਤਮ ਕਰ ਦੇਣਗੇ, ਕਿਉਂਕਿ ਅੱਧਾ ਅੱਧਾ ਸ਼ੇਰ ਜਿਹੜਾ ਬਰੂਦ ਹੈ ਨਾ ਸਿੰਘਾਂ ਦੀ ਬੰਦੂਕ ਦੇ ਵਿਚ ਪੈਂਦਾ, ਭਾਵ ਤੋਪ ਦੇ ਗੋਲੇ ਜਿੰਨਾ ਉਹ ਬਰੂਦ ਬਣ ਜਾਂਦਾ, ਜਦੋਂ ਚੱਲੇਗਾ ਤੇ ਸਾਨੂੰ ਸਾਡੇ ਸਣੇ ਸੰਜੋਹਾਂ ਦੇ ਉਡਾ ਦੇਵੇਗਾ। ਹੁਣ ਇਹ ਗੱਲ ਨੂੰ ਡਰਦਿਆਂ ਹੋਇਆਂ ਇਹਨਾਂ ਨੇ ਲਿਖਣਾ ਕੀਤਾ ਕਿ ਅਸੀਂ ਬੰਦੂਕਾਂ ਫੜ ਕੇ ਤੁਹਾਡੇ ਨਾਲ ਲੜਾਈ ਨਹੀਂ ਕਰਾਂਗੇ।
ਛੁਰੀ ਕਟਾਰੀ ਸ਼ਮਸ਼ੇਰ ਫੜ ਆਵੇ, ਤੀਰ ਬੰਦੂਕ ਹਮਨੇ ਲੈ ਆਵੇ।
ਇਹਨਾਂ ਨੇ ਲਿਖਿਆ ਕਿ ਅਸੀਂ ਛੁਰੇ ਹੱਥ ਵਿਚ ਲੈ ਕੇ, ਕਟਾਰ ਤਲਵਾਰ ਆਦਿਕ ਜਿਹੜੇ ਹੱਥ ਵਿਚ ਲੈ ਕੇ ਸ਼ਸਤਰ ਅਸੀਂ ਅੱਗੇ ਆਵਾਂਗੇ, ਜਿਹੜੀਆਂ ਬੰਦੂਕਾਂ ਹਨ ਉਹ ਅਸੀਂ ਨਹੀਂ ਲੈ ਕੇ ਆਵਾਂਗੇ, ਬੰਦੂਕਾਂ ਦੇ ਨਾਲ ਅਸੀਂ ਨਹੀਂ ਲੜਨਾ ਚਾਹੁੰਦੇ, ਅਸੀਂ ਜਿਹੜੀ ਲੜਾਈ ਕਰਨੀ ਚਾਹੁੰਦੇ ਹਾਂ ਉਹ ਛੁਰੀ ਦੇ ਨਾਲ, ਤੇਗ ਦੇ ਕਿਰਪਾਨ ਦੇ ਨਾਲ, ਇਸ ਪ੍ਰਕਾਰ ਦੀ ਲੜਾਈ ਤੁਹਾਡੇ ਨਾਲ ਲੜਨੀ ਚਾਹੁੰਦੇ ਹਾਂ।
ਤੇਗ ਕਟਾਰੀ ਛੁਰੀ ਤੁਮ ਫੜੋ, ਬੰਦੂਕ ਕਮਾਨ ਆਵੋ ਘਰ ਧੜੋ।
ਤੁਸੀਂ ਵੀ ਉਸੇ ਪ੍ਰਕਾਰ ਦੇ ਨਾਲ ਹੀ ਹੱਥ ਦੇ ਵਿਚ ਜਿਹੜੇ ਸ਼ਸਤਰ ਅਸੀਂ ਲੈ ਕੇ ਆਵਾਂਗੇ ਉਹੀ ਤੁਸੀਂ ਲਿਆਉਣਾ ਕਰੋ, ਹੱਥ ਵਿਚ ਤੇਗ ਲਿਆਵੋ, ਕਟਾਰੀ ਲਿਆਵੋ, ਛੁਰੀ ਆਦਿਕ ਜਿਹੜੇ ਸ਼ਸਤਰ ਹਨ ਇਹ ਲੈ ਕੇ ਸਾਡੇ ਨਾਲ ਲੜਾਈ ਕਰੋ, ਜਿਹੜੇ ਬੰਦੂਕ ਹੈ ਜਾਂ ਤੀਰ ਕਮਾਨ ਆਦਿਕ ਹਨ ਉਹ ਤੁਸੀਂ ਆਪਣੇ ਘਰ ਦੇ ਵਿਚ ਰੱਖ ਕੇ ਆਵੋ, ਇਹ ਸ਼ਸਤਰਾਂ ਦੇ ਨਾਲ ਸਾਡੇ ਨਾਲ ਜੰਗ ਕਰੋ।
ਆਗੇ ਖਾਲਸੇ ਲਿਖੇ ਕਰਾਰ, ਹਮ ਤੋ ਲੈਣਾ ਬੰਦੂਕ ਸੰਭਾਰ।
ਉਧਰੋਂ ਫਿਰ ਖਾਲਸੇ ਨੇ ਲਿਖ ਕੇ ਭੇਜਿਆ, ਕਹਿਣ ਲੱਗੇ ਅਸੀਂ ਜਿਹੜੇ ਤੁਹਾਡੇ ਨਾਲ ਲੜਾਈ ਲੜਾਂਗੇ ਉਹ ਅਸੀਂ ਬੰਦੂਕ ਦੀ ਲੜਾਈ ਲੜਾਂਗੇ, ਆਪਣੇ ਹੱਥ ਦੇ ਵਿਚ ਬੰਦੂਕਾਂ ਨੂੰ ਸੰਭਾਲ ਕੇ ਬੰਦੂਕ ਦੀ ਲੜਾਈ ਅਸੀਂ ਤੁਹਾਡੇ ਨਾਲ ਕਰਾਂਗੇ।
ਸ੍ਰੀ ਸਤਿਗੁਰ ਨੇ ਹਮੇ ਫੁਰਮਾਇਆ, ਦੁਸ਼ਟ ਮਾਰਨ ਰਾਮ ਜੰਗੋ ਫੜਾਇਆ।
ਸਾਡੇ ਸਤਿਗੁਰ ਕਰਗੀਧਰ ਪਾਤਸ਼ਾਹ ਜੀ ਨੇ ਸਾਨੂੰ ਦੱਸਿਆ ਹੈ ਜੰਗ ਦੀ ਜਿਹੜੀ ਨੀਤੀ ਹੈ, ਸਾਡੇ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਾਨੂੰ ਸਮਝਾਈ ਹੈ ਕਿ ਜਦੋਂ ਦੁਸ਼ਮਣ ਦਾ ਭਾਰੀ ਦਲ ਚੜ ਕੇ ਆ ਜਾਵੇ ਨੇੜੇ ਹੋ ਕੇ ਲੜਨ ਨਾਲੋਂ ਫਿਰ ਬੰਦੂਕ ਦੀ ਜਿਹੜੀ ਲੜਾਈ ਉਹ ਲੜਨਾ ਕਰੋ, ਦੂਰ ਖੜ ਕੇ ਬੰਦੂਕ ਦਾ ਨਿਸ਼ਾਨਾ ਸਾਧ ਕੇ ਜਿਹੜਾ ਦੁਸ਼ਮਣ ਤੇ ਵਾਰ ਕਰੋ।
ਇਤੇ ਉਤੇ ਯੋਂ ਕਰੇ ਕਰਾਰ, ਕੋਈ ਨਾ ਮਾਨੇ ਦੁਬਦਾ ਧਾਰ।
ਇਸ ਪ੍ਰਕਾਰ ਦੇ ਨਾਲ ਉਧਰੋਂ ਉਧਰ ਹੀ ਅਜੇ ਚਿੱਠੀ ਪੱਤਰਿਕਾ ਚੱਲ ਰਹੀ ਹੈ, ਇਧਰੋਂ ਇਹ ਜਿਹੜੇ ਦੁਰਾਨੀ ਹਨ, ਗਿਲਜੇ ਹਨ, ਇਹ ਪੱਤਰਿਕਾ ਲਿਖ ਕੇ ਭੇਜਦੇ ਹਨ ਕਿ ਅਸੀਂ ਬੰਦੂਕਾਂ ਦੀ ਲੜਾਈ ਨਹੀਂ ਲੜਨੀ, ਉਧਰ ਗੁਰੂ ਕਾ ਖਾਲਸਾ ਲਿਖ ਕੇ ਭੇਜਦਾ ਕਿ ਅਸੀਂ ਤਾਂ ਬੰਦੂਕ ਦੀ ਲੜਾਈ ਤੁਹਾਡੇ ਨਾਲ ਕਰਾਂਗੇ। ਇਸ ਪ੍ਰਕਾਰ ਦੇ ਨਾਲ ਇੱਕ ਦੂਜੇ ਦੇ ਨਾਲ ਅਜੇ ਕਰਾਰ ਚੱਲ ਰਹੇ ਹਨ, ਚਿੱਠੀ ਪੱਤਰਿਕਾ ਚੱਲ ਰਹੀ ਹੈ, ਇਸ ਦੁਬਦਾ ਦੇ ਵਿਚ ਅਜੇ ਕਿਸੇ ਨੇ ਕਿਸੇ ਤੇ ਵਾਰ ਨਹੀਂ ਕੀਤਾ।
ਦੋਹੇਰਾ ਗਿਲਜੇ ਜ਼ੋਰ ਸੰਜੋਏ ਕੋ ਓਲੇ ਲੜੈ ਵਿਚਾਰ।
ਇਹ ਗਿਲਜੇ ਜਿਹੜੇ ਚੜ ਕੇ ਆਏ ਫੌਜ ਨੂੰ ਨਾਲ ਲੈ ਕੇ, ਇਹ ਹੁਣ ਸੰਜੋਹ ਦੀ ਓਟ ਵਿਚ, ਸੰਜੋਹ ਦੇ ਓਟ ਲੈ ਕੇ ਲੜਨਾ ਚਾਹੁੰਦੇ ਹਨ ਕਿ ਅਸੀਂ ਸਰੀਰ ਤੇ ਸੰਜੋਹ ਪਹਿਨੀ ਹੋਈ ਹੈ, ਜਦੋਂ ਸਿੰਘ ਸਾਡੇ ਨਾਲ ਲੜਨ ਗਏ ਤੇ ਤਲਵਾਰ ਦੇ ਵਾਰ ਨਾਲ ਸਾਡੀ ਸੰਜੋਹ ਨੂੰ ਕੱਟ ਨਹੀਂ ਸਕਣਗੇ, ਸਾਨੂੰ ਭਾਵ ਸਾਨੂੰ ਖਤਮ ਨਹੀਂ ਕਰ ਸਕਣਗੇ, ਇਸ ਕਰਕੇ ਇਹ ਸੰਜੋਹ ਦੀ ਓਟ ਲੈ ਕੇ ਸੰਜੋਹ ਦੇ ਓਲ ਵਿਚ ਇਹ ਜੰਗ ਕਰਨੀ ਚਾਹੁੰਦੇ ਹਨ।
ਡਰੈ ਰਾਮ ਜੰਗੇ ਖਾਲਸੇ, ਜੁੱਤ ਸੰਜੋਏ ਨਾ ਦੇਵੇ ਮਾਰ।
ਡਰਦੇ ਹਨ ਕਿ ਜੇ ਗੁਰੂ ਕੇ ਖਾਲਸੇ ਨੇ ਬੰਦੂਕਾਂ ਦੇ ਨਾਲ ਨਿਸ਼ਾਨੇ ਸਾਧਨੇ ਸ਼ੁਰੂ ਕਰ ਦਿੱਤੇ, ਗੋਲੀਆਂ ਚਲਾਈਆਂ, ਇਹਨਾਂ ਦੀਆਂ ਚਲਾਈਆਂ ਹੋਈਆਂ ਗੋਲੀਆਂ ਦੇ ਨਾਲ ਅਸੀਂ ਬਚ ਨਹੀਂ ਸਕਾਂਗੇ, ਇਹ ਸਮੇਤ ਸੰਜੋਹ ਦੇ ਸਾਨੂੰ ਉਡਾ ਦੇਣਗੇ, ਖਤਮ ਕਰ ਦੇਣਗੇ।
ਪ੍ਰਾਪਤ ਹੋ ਤਿਕ ਆਖਰੋ ਹਲਕਾਰੋ ਦਿਓ ਕਲਾਏ।
ਇਸ ਪ੍ਰਕਾਰ ਦੇ ਨਾਲ ਜਿਹੜੇ ਰਾਤ ਦਾ ਸਮਾਂ ਬਤੀਤ ਹੋਇਆ, ਸਵੇਰੇ ਪ੍ਰਭਾਤ ਹੋਈ, ਸਵੇਰ ਦਾ ਸਮਾਂ ਹੋਇਆ, ਤੇ ਇੱਕ ਜਿਹੜਾ ਗਿਲਜਾ ਸੀ ਤਿਆਰ ਬਰ ਤਿਆਰ ਹੋ ਕੇ ਸ਼ਸਤਰ ਧਾਰੀ ਹੋ ਕੇ ਹੁਣ ਸਿੰਘਾਂ ਦੇ ਨਜ਼ਦੀਕ ਆਣ ਪਹੁੰਚਿਆ ਹੈ।
ਜੋ ਤੁਮ ਮੈਂ ਕੋ ਮਰਦ ਹੈ ਤੋ ਲੜੋ ਇਕੱਲੋ ਆਏ।
ਹੁਣ ਇਹਨੇ ਜਾ ਕੇ ਸਿੰਘਾਂ ਦੀ ਅਣਖ ਨੂੰ ਵੰਗਾਰਿਆ, ਇਹ ਕਹਿਣ ਲੱਗਾ ਕਿ ਜੇ ਤੁਹਾਡੇ ਵਿੱਚ ਕੋਈ ਆਪਣੇ ਆਪ ਨੂੰ ਮਰਦ ਖਵਾਉਂਦਾ, ਜੇ ਤੁਹਾਡੇ ਵਿੱਚ ਕੋਈ ਮਰਦ ਹੈ ਤਾਂ ਮੇਰੇ ਇਕੱਲੇ ਦੇ ਨਾਲ ਆ ਕੇ ਲੜੋ, ਮੇਰੇ ਇਕੱਲੇ ਦੇ ਨਾਲ ਆ ਕੇ ਜੰਗ ਕਰੋ।
ਜੋ ਪਏ ਛੁਰੀ ਕਟਾਰੀ ਤੇਗਨ ਸਾਥ ਆਨ ਕਰੇ ਹਮਸੋ ਦੋ ਹਾਥ।
ਛੁਰੀ ਹੱਥ ਵਿੱਚ ਲੈ ਕੇ, ਕਟਾਰ ਲੈ ਕੇ, ਤੇਗ ਲੈ ਕੇ ਸਾਡੇ ਸਾਹਮਣੇ, ਮੇਰੇ ਸਾਹਮਣੇ ਤੁਹਾਡੇ ਵਿੱਚੋਂ ਕੋਈ ਯੋਧਾ ਹੈ ਆਵੇ, ਆਪਣੇ ਆਪ ਨੂੰ ਯੋਧਾ ਸਦਵਾਉਣ ਵਾਲਾ ਇਹ ਸ਼ਸਤਰ ਲੈ ਕੇ ਮੇਰੇ ਨਾਲ ਆ ਕੇ ਦੋ ਹੱਥ ਕਰੇ।
ਨਹੀਂ ਲੜੋ ਤੋ ਗੀਦੀ ਅਖਵਾਵੋ, ਨਾਮ ਸਿੰਘ ਤੁਮ ਕੋਲ ਸਦਾਵੋ।
ਕਹਿਣ ਲੱਗੇ ਜੇ ਤੁਸੀਂ ਮੇਰੇ ਨਾਲ ਨਹੀਂ ਲੜਦੇ ਆ ਕੇ ਤੇ ਫਿਰ ਆਪਣੇ ਆਪ ਨੂੰ ਗੀਦੀ ਸਦਵਾਵੋ, ਗੀਦੀ ਫਿਰ ਤੁਸੀਂ ਸ਼ੇਰ ਕਿਵੇਂ ਬਣ ਸਕਦੇ ਹੋ? ਤੁਹਾਨੂੰ ਤਾਂ ਗੀਦੀ ਕਹਿਣਾ ਬਣਦਾ ਜੇ ਮੇਰੇ ਨਾਲ ਤੁਸੀਂ ਆ ਕੇ ਦੋ ਹੱਥ ਨੇ ਕਰਦੇ। ਇਹ ਹੁਣ ਸਿੰਘਾਂ ਦੀ ਅਣਖ ਨੂੰ ਵੰਗਾਰਨ ਲੱਗਾ, ਕਹਿਣ ਲੱਗਾ ਨਾਮ ਸਿੰਘ ਤੁਮ ਕੂੜ ਸਦਾਵੋ। ਕਹਿੰਦੇ ਝੂਠਾ ਹੀ ਤੁਸੀਂ ਆਪਣਾ ਸਿੰਘ ਨਾ ਸਦਾਉਂਦੇ ਹੋ, ਆਪਣੇ ਆਪ ਨੂੰ ਸ਼ੇਰ ਜਿਹੜਾ ਸਦਵਾਉਂਦੇ ਹੋ ਉਹ ਝੂਠਾ ਹੀ ਸਦਵਾਉਂਦੇ ਹੋ।
ਲੈ ਲੈ ਨਾਮ ਸਿੰਘ ਤਦਕਾਰ ਕਹੇ ਲਿਖੋ ਤੁਮ ਹਮ ਜੰਗ ਹਾਰੇ।
ਹੁਣ ਸਿੰਘਾਂ ਨੂੰ ਇਸ ਪ੍ਰਕਾਰ ਦੇ ਨਾਲ ਜੰਗ ਕਰਨ ਦੇ ਲਈ ਉਕਸਾਉਂਦਾ, ਉਹਨਾਂ ਦੀ ਅਣਖ ਨੂੰ ਵੰਗਾਰਦਾ ਕਿ ਕਿਸੇ ਨਾ ਕਿਸੇ ਤਰੀਕੇ ਮੇਰੇ ਨਾਲ ਆ ਕੇ ਸਿੰਘ ਲੜਨ। ਤੇ ਫਿਰ ਕਹਿਣ ਲੱਗਾ ਜੇ ਤੁਸੀਂ ਮੇਰੇ ਨਾਲ ਦੋ ਹੱਥ ਨਹੀਂ ਕਰਦੇ ਤਾਂ ਫਿਰ ਇਹ ਲਿਖ ਦੇਵੋ ਕਿ ਅਸੀਂ ਜੰਗ ਵਿੱਚ ਹਾਰੇ ਤੇ ਗਿਲਜੇ ਜੰਗ ਵਿੱਚ ਜਿੱਤ ਗਏ। ਇਸ ਪ੍ਰਕਾਰ ਦੇ ਨਾਲ ਇਹ ਲਿਖ ਕੇ ਦੇਣਾ ਕਰੋ।
ਗੁਰੂਵਨ ਕੀ ਸੋ ਸੁਗੰਧ ਦੇ ਹਮ ਸੋ ਹਾਥ ਜੋ ਆਨ ਨਾ ਕਹੇ।
ਕਹਿਣ ਲੱਗਾ ਤੁਹਾਨੂੰ ਤੁਹਾਡੇ ਗੁਰੂ ਦੀ ਸਹੁੰ, ਜੇ ਤੁਸੀਂ ਮੇਰੇ ਨਾਲ ਆ ਕੇ ਦੋ ਹੱਥ ਨਾ ਕਰੋ, ਮੇਰੇ ਨਾਲ ਆ ਕੇ ਲੜਾਈ ਨਾ ਕਰੋ, ਤੁਹਾਨੂੰ ਤੁਹਾਡੇ ਗੁਰੂ ਦੀ ਸਹੁੰ ਲੱਗੇ।
ਜੋ ਲੜ ਮਰਨ ਕੋ ਮੋਰੇ ਜਾਵੇ, ਮਾਤ ਪਿਤਾ ਤਿਸ ਧਨ ਕਾਵੇ।
ਉਹਨੇ ਗਿਲਜਾ ਕਹਿਣ ਲੱਗਾ ਜਿਹੜਾ ਮੈਦਾਨੇ ਜੰਗ ਦੇ ਅੰਦਰ ਲੜ ਮਰਨ ਦੇ ਲਈ ਅੱਗੇ ਵਧਦਾ, ਅੱਗੇ ਵਧ ਕੇ ਜਿਹੜਾ ਲੜਦਾ ਉਹਦੇ ਮਾਤਾ ਪਿਤਾ ਨੂੰ ਫਿਰ ਸੰਸਾਰ ਦੇ ਲੋਕ ਧਨ ਕਹਿੰਦੇ ਹਨ ਕਿ ਇਹਦਾ ਮਾਤਾ ਪਿਤਾ ਧਨ ਹੈ ਜਿਨੇ ਐਸੇ ਸੂਰਮੇ ਨੂੰ ਜਨਮ ਦਿੱਤਾ ਹੈ।
ਜੋ ਕੋ ਲੜਨੋ ਲੁਕ ਛਪ ਰਹਿ, ਮਾਤ ਪਿਤਾ ਇਸ ਲੱਜਤ ਰਹਿ।
ਕਹਿੰਦੇ ਜਿਹੜਾ ਮੈਦਾਨੇ ਜੰਗ ਅੰਦਰ ਲੜਨ ਤੋਂ ਡਰਦਾ ਹੋਵੇ, ਜਿਹੜਾ ਮੌਤ ਨੂੰ ਵੇਖ ਕੇ ਸਾਹਮਣੇ ਘਬਰਾਉਂਦਾ ਹੋਵੇ ਤੇ ਲੁਕ ਛਿਪ ਜਾਵੇ, ਉਹਦੇ ਮਾਤਾ ਪਿਤਾ ਨੂੰ ਫਿਰ ਲੋਕ ਬੁਰੇ ਭਰੇ ਸ਼ਬਦ ਬੋਲਦੇ ਹਨ, ਉਹਦੇ ਮਾਤਾ ਪਿਤਾ ਨੂੰ ਫਿਰ ਸੰਸਾਰ ਦੇ ਅੰਦਰ ਸ਼ਰਮ ਮਹਿਸੂਸ ਹੁੰਦੀ ਹੈ।
ਧਰਮ ਯੁੱਧ ਜਿਮ ਅੱਗੇ ਕਮਾਵਤ, ਉਹੀ ਤੋਰ ਤੁਮ ਕਿਉਂ ਨਾ ਆਵਤ।
ਜਿਸ ਤਰ੍ਹਾਂ ਤੁਸੀਂ ਪਹਿਲਾਂ ਧਰਮ ਯੁੱਧ ਕਰਦੇ ਹੋ ਕਿ ਧਰਮ ਯੁੱਧ ਦੇ ਵਿੱਚ ਆ ਕੇ ਕੱਲੇ ਨਾਲੇ ਕੱਲਾ ਦੋ ਦੋ ਹੱਥ ਕਰਦੇ ਹੋ, ਲੜਦੇ ਹੋ ਤੇ ਧਰਮ ਯੁੱਧ ਕਹਿੰਦੇ ਹੋ, ਤਿਵੇਂ ਪਹਿਲਾਂ ਧਰਮ ਯੁੱਧ ਤੁਸੀਂ ਕਮਾਉਂਦੇ ਆਏ ਹੋ, ਕਰਦੇ ਆਏ ਹੋ, ਹੁਣ ਉਸੇ ਤਰ੍ਹਾਂ ਤੁਸੀਂ ਮੇਰੇ ਨਾਲ ਆ ਕੇ ਕਿਉਂ ਨੀ ਕੱਲੇ ਨਾਲ ਕੱਲਾ ਲੜਦੇ?
ਤ੍ਰਿਗ ਪੰਥ ਉਹ ਤ੍ਰਿਗ ਸਿੰਘ ਨਾਮ ਆਖ ਫਿਰਿਓ ਨਿਜ ਫੌਜ ਤਮਾਮ।
ਹੁਣ ਇਹ ਤਰਕਾਰ ਪਾਉਣ ਲੱਗਾ ਸਿੰਘਾਂ ਨੂੰ, ਕਹਿੰਦਾ ਤ੍ਰਿਗ ਹੈ ਤੁਹਾਡਾ ਪੰਥ, ਤੁਸੀਂ ਖਾਲਸਾ ਪੰਥ ਜਿਹੜਾ ਬਣੇ ਫਿਰਦੇ ਹੋ, ਤ੍ਰਿਗ ਹੈ ਤ੍ਰਿਗ ਤੁਹਾਡਾ ਜਿਹੜਾ ਸਿੰਘ ਨਾਮ ਸਦਵਾਉਂਦੇ ਹੋ, ਤਰਕਾਰ ਹੈ ਤੁਹਾਡਾ ਨਾਮ ਸਦਾਉਣ ਤੇ, ਆਖ ਫਿਰਿਓ ਨਿਜ ਫੌਜ ਤਮਾਮ। ਇਸ ਪ੍ਰਕਾਰ ਦੇ ਨਾਲ ਗੁਰੂ ਕੀ ਸਮੂਹ ਫੌਜ ਨੂੰ ਖਾਲਸੇ ਨੂੰ ਕਹਿਣਾ ਕੀਤਾ।
ਦੋਹੇਰਾ ਕੋ ਸਿੰਘ ਨਿਕਸਿਓ ਨਹੀਂ ਤੋ ਚਰਚ ਸਿੰਘ ਗਯੋ ਰੋਸ।
ਤੇ ਹੁਣ ਜਦੋਂ ਇਸ ਗਿਲਜੇ ਨੇ ਇਸ ਪ੍ਰਕਾਰ ਦੇ ਨਾਲ ਇਹ ਤਾਨਾ ਮਾਰਿਆ, ਬੋਲੀ ਮਾਰੇ, ਤੇ ਗੁਰੂ ਕੇ ਖਾਲਸੇ ਨੂੰ ਮਾਨੋ ਐ ਲੱਗੀ ਭਾਈ ਚੜ੍ਹਤ ਸਿੰਘ ਗੁਰੂ ਕੇ ਖਾਲਸੇ ਦੇ ਵਿੱਚ ਸੀ, ਜਿਹਦੀ ਬੜੀ ਛੋਟੀ ਅਜੇ ਉਮਰ ਸੀ, ਇਹ ਹੁਣ ਬੋਲੀ ਖਾ ਗਈ ਮਾਨੋ ਜਿਵੇਂ ਤੀਰ ਕਲੇਜੇ ਵਿੱਚ ਆਣ ਵੱਜਾ ਹੋਵੇ। ਇਹਦੇ ਨਾਲ ਭਾਰੀ ਰੋਸ ਮਨ ਦੇ ਅੰਦਰ ਆਇਆ ਹੈ।
ਤਜ ਬੰਦੋ ਕੇ ਆਗੇ ਤੁਰਿਓ ਗੈ ਖੰਡੋ ਹੱਥ ਮੈਂ ਸੋ।
ਤੇ ਹੁਣ ਆਪਣੇ ਜਿਹੜੇ ਬੰਦੂਕ ਸੀ ਉਹ ਤਜ ਦਿੱਤੀ ਭਾਵ ਉੱਥੇ ਰੱਖ ਦਿੱਤੇ, ਹੱਥ ਦੇ ਵਿਚ ਖੰਡਾ ਫੜਿਆ ਤੇ ਉਸ ਗਿਲਜੇ ਦਾ ਮੁਕਾਬਲਾ ਕਰਨ ਦੇ ਲਈ ਚੜ੍ਹਤ ਸਿੰਘ ਅੱਗੇ ਵਧਿਆ ਹੈ।
ਹੋ ਪਈ ਤਬ ਸੁੱਖਾ ਸਿੰਘ ਬਾਤ ਵਿਚਾਰੇ, ਯੈ ਬਾਲਕ ਕਬ ਮਾਰੇ ਕੰਧਾਰੇ।
ਹੁਣ ਉਧਰ ਭਾਈ ਸੁੱਖਾ ਸਿੰਘ ਜੀ ਮਾੜੀ ਕੰਬੋ ਕੇ ਵਾਲੇ ਖੜੇ ਵੇਖ ਰਹੇ ਸਨ, ਚੜ੍ਹਤ ਸਿੰਘ ਨੇ ਜਦੋਂ ਤਿਆਰੀ ਕੀਤੀ ਉਹ ਗਿਲਜੇ ਦਾ ਮੁਕਾਬਲਾ ਕਰਨ ਦੇ ਲਈ, ਤੇ ਭਾਈ ਸੁੱਖਾ ਸਿੰਘ ਜੀ ਇਸ ਨੂੰ ਵੇਖ ਰਹੇ ਸਨ ਤੇ ਵੇਖ ਕੇ ਹਿਰਦੇ ਦੇ ਅੰਦਰ ਵਿਚਾਰ ਕੀਤੇ, ਜੈ ਬਾਲਕ ਕਬ ਮਾਰਾ ਕੰਧਾਰੀ। ਇਹ ਕੰਧਾਰ ਦੇ ਰਹਿਣ ਵਾਲੇ ਪਠਾਨ ਜਿਹੜੇ ਕੱਲੇ ਕੱਲੇ ਦੂੰਬਾ ਛੱਕ ਜਾਂਦੇ ਹਨ, ਇਹ ਇਹਨੂੰ ਕਿਵੇਂ ਮਾਰ ਲਵੇਗਾ? ਚੜ੍ਹਤ ਸਿੰਘ ਦੀ ਬੜੀ ਛੋਟੀ ਉਮਰ ਹੈ, ਅਜੇ ਅਣਜਾਣਾ ਬਾਲਕ ਹੈ, ਇਹ ਇਹਦਾ ਪਠਾਨ ਦਾ ਕੰਧਾਰੀ ਪਠਾਨ ਦਾ ਮੁਕਾਬਲਾ ਕਿਵੇਂ ਕਰੇਗਾ?
ਉਸ ਕੀ ਦੇ ਲੋ ਸੋ ਮਰੇ।
ਉਹਦੇ ਜਿਹੜੇ ਪਠਾਨ ਦੀ ਦੇਹ ਹੈ ਉਹਨੇ ਸਿਰ ਤੋਂ ਲੈ ਕੇ ਪੈਰਾਂ ਤੀਕ ਆਪਣੇ ਆਪ ਨੂੰ ਲੋਹੇ ਦੇ ਵਿਚ ਮੜਿਆ ਹੋਇਆ ਹੈ।
ਉਸ ਕੀ ਸਕੈ ਨਾ ਇਹ ਕੱਟ ਕੜੇ।
ਉਹਦੀ ਜਿਹੜੀ ਪਹਿਨੀ ਹੋਈ ਸੰਜੋਹ ਹੈ ਇਹ ਆਪਣੀ ਤਲਵਾਰ ਦੇ ਨਾਲ ਉਹਦੇ ਜਿਹੜੀ ਕੜੀ ਹੈ ਉਸ ਨੂੰ ਕਿਵੇਂ ਕੱਟੇਗਾ, ਭਾਵ ਉਹਦਾ ਮੁਕਾਬਲਾ ਨਹੀਂ ਕਰ ਸਕੇਗਾ।
ਉਹ ਖਾ ਜਾਵੇ ਦੁੰਬਾ ਸਾਰਾ, ਹਮ ਸਿੰਘਨ ਸਾਗ ਪਾਤ ਗੁਜਾਰਾ।
ਉਹ ਪਠਾਨ ਜਿਹੜੇ ਕੱਲੇ ਕੱਲੇ ਦੂੰਬਾ ਖਾ ਜਾਣ ਵਾਲੇ ਐਸੇ ਤਾਕਤਵਾਰ, ਤੇ ਇਧਰ ਜਿਹੜੇ ਸਿੰਘ ਸਨ ਜਿਹੜੇ ਵਿਚਾਰੇ ਘਰਾਂ ਨੂੰ ਤਿਆਗ ਕੇ ਜੰਗਲਾਂ ਦੇ ਵਿਚ ਰਹਿ ਰਹੇ ਸਨ, ਕਦੇ ਭੋਜਨ ਪ੍ਰਸ਼ਾਦ ਮਿਲ ਗਿਆ ਛਕ ਲਿਆ, ਨਹੀਂ ਤੇ ਕੰਧ ਮੂਲ ਖਾ ਕੇ ਆਪਣਾ ਗੁਜ਼ਾਰਾ ਕਰਨਾ, ਸਾਗ ਗਾਜਰ ਖਾ ਕੇ ਗੁਜ਼ਾਰਾ ਕਰਦੇ ਸਨ। ਕਹਿਣ ਲੱਗੇ ਉਧਰ ਉਹ ਪਠਾਨ ਦੁੰਬਾ ਦੁੰਬਾ ਖਾ ਜਾਣ ਵਾਲੇ, ਤੇ ਇਧਰ ਗੁਰੂ ਕੇ ਸਿੰਘ ਜਿਹੜੇ ਜੰਗਲ ਦੇ ਵਿਚ ਰਹਿ ਕੇ ਇਸ ਪ੍ਰਕਾਰ ਦੇ ਨਾਲ ਸਮਾਂ ਬਤੀਤ ਕਰਦੇ ਹਨ, ਤੇ ਚੜ੍ਹਤ ਸਿੰਘ ਦੀ ਉਮਰ ਵੀ ਬੜੀ ਛੋਟੀ ਹੈ, ਇਸ ਪ੍ਰਕਾਰ ਦੇ ਨਾਲ ਮੁਕਾਬਲਾ ਬਣ ਨਹੀਂ ਆਵੇਗਾ।
ਸ਼ੇਰ ਘੋੜਾ ਉਨ ਚਰ ਸਿੰਘ ਗਏ ਯੈ ਗਿਲਜੇ ਤੇ ਕਬ ਮਾਰ ਲਿਓ।
ਹੁਣ ਆਪਣਾ ਘੋੜਾ ਜਿਹੜਾ ਸੀ ਉਹ ਫੜਿਆ ਸੁੱਖਾ ਸਿੰਘ ਨੇ, ਘੋੜੇ ਤੇ ਸਵਾਰ ਹੋ ਕੇ ਚੜ੍ਹਤ ਸਿੰਘ ਨੂੰ ਜਾ ਕੇ ਕਹਿਣਾ ਕੀਤਾ, ਚੜ੍ਹਤ ਸਿੰਘ ਦੇ ਕੋਲ ਪਹੁੰਚ ਕੇ ਰੋਕਣਾ ਕੀਤਾ। ਕਹਿਣ ਲੱਗੇ ਭਾਈ ਚੜ੍ਹਤ ਸਿੰਘ ਜੀ, ਇਹ ਗਿਲਜਾ ਬੜਾ ਬਲਵਾਨ ਹੈ, ਬੜਾ ਤਾਕਤਵਾਰ ਤੇ ਲੋਹੇ ਦੇ ਵਿਚ ਮੜਿਆ, ਇਹਨੂੰ ਤੁਸੀਂ ਕਿਵੇਂ ਮਾਰੋਗੇ?
ਤੁਮ ਤੇ ਚੋਗਣ ਤਾਏ ਸਰੀਰ, ਕਬ ਤੁਦ ਤੇਗ ਸਕੈ ਉਸ ਚੀਰ।
ਤੇ ਭਾਈ ਚੜ੍ਹਤ ਸਿੰਘ ਜੀ, ਤੁਹਾਡੇ ਨਾਲ ਉਹ ਚੌਗਣਾ ਸਰੀਰ ਆ ਉਸ ਪਠਾਨ ਦਾ ਜਿਹੜਾ ਸਾਹਮਣੇ ਖੜਾ ਵੰਗਾਰ ਰਿਹਾ, ਤੁਹਾਡੇ ਨਾਲ ਉਹ ਚੌਗਣਾ ਸਰੀਰ ਹੈ, ਤੁਹਾਡੀ ਉਮਰ ਬੜੀ ਛੋਟੀ ਤੇ ਸਰੀਰ ਵੀ ਇਤਨਾ ਬਲਵਾਨ ਨਹੀਂ, ਤੇ ਜਿਹੜੀ ਤੁਹਾਡੀ ਤੇਗ ਹੈ ਉਹਦੇ ਸਰੀਰ ਨੂੰ ਕਿਵੇਂ ਚੀਰੇਗੀ, ਕਿਵੇਂ ਤੁਸੀਂ ਉਸ ਨੂੰ ਮਾਰੋਗੇ?
ਮਨ ਪੰਜ ਸੱਤ ਉਨਨੇ ਲੋ ਚਾਇਓ, ਸਹਿਤ ਘੋੜੇ ਉਸ ਫੁਲਾਦ ਮੜਾਇਓ।
ਕਹਿਣ ਲੱਗੇ ਪੰਜ ਸੱਤ ਮਨ ਦਾ ਲੋਹਾ ਜਿਹੜਾ ਉਹਨੇ ਆਪਣੇ ਸਰੀਰ ਤੇ ਮੜਿਆ ਹੋਇਆ, ਜਿਹੜਾ ਸਿਰ ਤੇ ਲੋਹੇ ਦਾ ਟੋਪ ਪਹਿਨਿਆ, ਸੰਜੋਹ ਜਿਹੜੀ ਪਹਿਨੀ ਹੋਈ ਹੈ, ਪੈਰਾਂ ਦੇ ਵਿਚ ਜੁੱਤੀ ਵੀ ਲੋਹੇ ਦੀ ਪਾਈ ਹੈ, ਹੱਥਾਂ ਵਿਚ ਦਸਤਾਨੇ ਵੀ ਲੋਹੇ ਦੇ ਪਹਿਨੇ ਹਨ, ਪੰਜ ਸੱਤ ਮਨ ਲੋਹੇ ਦੇ ਵਿਚ ਆਪਣੇ ਆਪ ਨੂੰ ਮੜਾਇਆ, ਸਹਿਤ ਘੋੜੇ ਉਸ ਫਲਾਦ ਮੜਾਇਓ, ਘੋੜੇ ਦੇ ਸਹਿਤ ਉਸਨੇ ਆਪਣੇ ਆਪ ਨੂੰ ਲੋਹੇ ਦੇ ਵਿਚ ਮੜਿਆ ਹੋਇਆ ਹੈ।
ਬੋਝ ਚੱਕੈ ਉਹ ਮਨ ਬੀਸ ਤੀਸ, ਦੌੜ ਥੱਕੇ ਨੈ ਸੋ ਪੋਲੀਸ।
ਤੇ ਕਹਿੰਦੇ ਇਹ ਪਠਾਨ ਐਸੇ ਬਲਵਾਨ ਤਾਕਤਵਾਰ ਜਿਹੜੇ ਵੀਹ ਤੀਹ ਤੀਹ ਮਨ ਜਿਹੜਾ ਭਾਰ ਵਜਨ ਚੁੱਕ ਲੈਂਦੇ ਹਨ, ਤੇ ਸੌ ਸੌ ਕਹੋ ਤੱਕ ਦੌੜਦੇ ਜਾਂਦੇ ਥੱਕਦੇ ਨਹੀਂ, ਇਸ ਪ੍ਰਕਾਰ ਦੇ ਨਾਲ ਤਾਂ ਹੀ ਤਾਂ ਤਲਵਾਰ ਚਲਾਉਣ ਦੇ ਵਿਚ ਆਪਣੇ ਆਪ ਨੂੰ ਤਾਕਤਵਰ ਮੰਨਦੇ ਹਨ, ਐਸੀ ਇਹਨਾਂ ਦੇ ਵਿਚ ਤਾਕਤ ਹੈ।
ਇਸੇ ਜ਼ੋਰ ਬੋਲਣਾ ਤਲਵਾਰੇ, ਤੈ ਬਾਲਕ ਮੈਂ ਬਾਤ ਵਿਚਾਰੇ।
ਇਸੇ ਜ਼ੋਰ ਦੇ ਨਾਲ ਇੰਨਾ ਜ਼ੋਰ ਇੰਨੀ ਤਾਕਤ ਉਹਨਾਂ ਦੇ ਸਰੀਰ ਦੇ ਵਿਚ ਹੋਣ ਕਰਕੇ ਉਹ ਤਲਵਾਰ ਦੇ ਨਾਲ ਲੜਦੇ ਹਨ, ਤੂੰ ਉਹਦੇ ਛੋਟੀ ਉਮਰ ਹੋਣ ਕਰਕੇ ਗੱਲ ਨੂੰ ਵਿਚਾਰਿਆ ਨਹੀਂ ਹੈ।
ਦੋਹੇਰਾ ਸੁਨਤ ਚੜ੍ਹ ਸਿੰਘ ਤੇ ਕਹੇ ਐ ਸੱਤ ਐ ਬਾਤ।
ਹੁਣ ਜਦੋਂ ਸੁੱਖਾ ਸਿੰਘ ਨੇ ਸਮਝਾਉਣਾ ਕੀਤਾ ਚੜ੍ਹਤ ਸਿੰਘ ਨੂੰ ਤੇ ਚੜ੍ਹਤ ਸਿੰਘ ਭਾਈ ਸੁਖਾ ਸਿੰਘ ਨੂੰ ਕਹਿਣ ਲੱਗੇ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਤੁਹਾਡੀ ਗੱਲ ਬਿਲਕੁਲ ਸੱਤ ਹੈ ਬਿਲਕੁਲ ਸੱਚ ਹੈ ਇਹਦੇ ਵਿੱਚ ਕੋਈ ਝੂਠ ਨਹੀਂ
ਪਰ ਸਯੋ ਅਸਾਂ ਤੇ ਜਾਤ ਨੇ ਸਨਮੁਖ ਤੁਰਕ ਗਰਬਾਤ
ਪਰ ਕਹਿੰਦਾ ਉਧਰੋਂ ਤੁਰਕ ਜਿਹੜਾ ਸਾਹਮਣੇ ਖੜਾ ਹੋ ਕੇ ਐਸੇ ਬਚਨ ਬੋਲਦਾ ਬੋਲ ਕਬੋਲ ਗੁਰੂ ਕੇ ਖਾਲਸੇ ਨੂੰ ਬੋਲਦਾ ਵੰਗਾਰਦਾ ਗੁਰੂ ਕੇ ਖਾਲਸੇ ਦੀ ਅਣਖ ਨੂੰ ਉਹਦੇ ਬੋਲ ਜਿਹੜੇ ਸਾਡੇ ਤੋਂ ਸਹਾਰੇ ਨਹੀਂ ਜਾਂਦੇ ਉਹਦੇ ਬੋਲਾਂ ਨੂੰ ਮੈਂ ਸਹਿ ਨਹੀਂ ਸਕਦਾ
ਜੋ ਪਏ ਖੋਟੇ ਬਚਨ ਵੈ ਮੁਖੋਂ ਉਚਾਰੇ ਹਮ ਜੀਵਤ ਵੈ ਪੰਤ ਸਤਿਕਾਰੇ
ਖੋਟੇ ਬਚਨ ਆਪਣੇ ਮੁਖ ਤੋਂ ਬੋਲਦਾ ਗੁਰੂ ਕੇ ਖਾਲਸੇ ਨੂੰ ਤੇ ਗੁਰੂ ਕੇ ਖਾਲਸੇ ਨੂੰ ਤਰਕਾਰਾਂ ਪਾਵੇ ਅਸੀਂ ਜਿਉਂਦੇ ਰਹਿ ਸਕਦੇ ਹਾਂ ਸਾਨੂੰ ਮਰ ਜਾਣਾ ਚਾਹੀਦਾ ਅੱਗੇ ਹੋ ਕੇ ਲੜ ਕੇ ਉਹ ਗੁਰੂ ਕੇ ਖਾਲਸੇ ਨੂੰ ਤਰਕਾਰ ਪਾਉਂਦਾ ਇਹ ਸੁਣ ਕੇ ਅਸੀਂ ਜਿਉਂਦੇ ਨਹੀਂ ਰਹਿ ਸਕਦੇ ਸਾਡੇ ਤੋਂ ਸੁਣਿਆ ਨਹੀਂ ਜਾਂਦਾ
ਪੰਤ ਨਿੰਦਿਆ ਹਮ ਸੁਣੇ ਕੇ ਮਕਾਨ ਇਮ ਕਰ ਮੈਂ ਲੜ ਤਜੋ ਪਰਾਨ
ਉਹ ਸਾਹਮਣੇ ਖਲੋ ਕੇ ਗੁਰੂ ਕੇ ਖਾਲਸੇ ਦੀ ਗੁਰੂ ਕੇ ਪੰਥ ਦੀ ਨਿੰਦਿਆ ਕਰੇ ਐਸੇ ਉਹ ਬੋਲ ਕਬੋਲ ਐਸੇ ਉਹ ਬਚਨ ਬੋਲੇ ਇਹ ਸਾਡੇ ਮੈਂ ਆਪਣੇ ਕੰਨਾਂ ਦੇ ਨਾਲ ਸੁਣ ਨਹੀਂ ਸਕਦਾ ਗੁਰੂ ਕੇ ਖਾਲਸੇ ਦੀ ਨਿੰਦਿਆ ਤੇ ਮੈਂ ਆਪਣੇ ਪ੍ਰਾਣ ਲੜ ਕੇ ਇਹਦੇ ਨਾਲ ਤਿਆਗ ਦਿਆਂਗਾ ਪ੍ਰਾਣ ਜਿਹੜੇ ਹਨ ਉਹ ਕੌਮ ਦੇ ਉੱਤੋਂ ਨਿਸ਼ਾਵਰ ਕਰ ਦਿਆਂਗਾ ਪਰ ਪੰਥ ਦੀ ਨਿੰਦਾ ਮੈਂ ਸੁਣ ਨਹੀਂ ਸਕਦਾ
ਦੋਹੇਰਾ ਮਾਰਨ ਮਰਨ ਹੱਥ ਸਤ ਗੁਰੂ ਹਮ ਹੱਥੋਂ ਉਦਮ ਆਏ
ਫੇਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ ਮਰਨਾ ਮਰਾਉਣਾ ਜਿਹੜਾ ਉਹ ਗੁਰੂ ਕੇ ਗੁਰੂ ਦੇ ਹੱਥ ਵਿਚ ਹੈ ਸਿੱਖ ਦਾ ਕਰਮ ਹੈ ਉਦਮ ਕਰਨਾ ਸਿੱਖ ਦਾ ਕਰਮ ਹੈ ਉਦਮ ਕਰਕੇ ਦਲੇਰੀ ਕਰਕੇ ਮੈਦਾਨੇ ਜੰਗ ਦੇ ਅੰਦਰ ਚਲਾ ਜਾਵੇ ਫਿਰ ਕੌਣ ਮਰੇਗਾ ਕੌਣ ਮਾਰੇਗਾ ਇਹ ਗੁਰੂ ਦੇ ਹੱਥ ਦੇ ਵਿਚ ਹੈ
ਦੇਖ ਸਕੈ ਨੈ ਦੁਸ਼ਟ ਇਮ ਪਰ ਇਸੇ ਪਰ ਥਾਏ
ਤੇ ਕਹਿਣ ਲੱਗੇ ਹੁਣ ਦੁਸ਼ਟ ਨੂੰ ਇਸ ਤਰ੍ਹਾਂ ਬੋਲਦਿਆਂ ਮੈਂ ਦੇਖ ਨਹੀਂ ਸਕਦਾ ਇਸ ਤਰ੍ਹਾਂ ਜਿਵੇਂ ਬੋਲਦਾ ਮੈਂ ਇਹਨੂੰ ਸਾਹਮਣੇ ਖੜਾ ਦੇਖ ਨਹੀਂ ਸਕਦਾ ਧਾ ਕੇ ਇਹਦੇ ਉੱਤੇ ਮੈਂ ਪੈ ਜਾਵਾਂਗਾ ਇਹਦਾ ਮੁਕਾਬਲਾ ਕਰਾਂਗਾ
ਜੈਸੇ ਤਨਕ ਤੋਂ ਹਰ ਭਜਨ ਗਾਰੇ ਕਨੇ ਸੁਪਾਪ
ਹੁਣ ਉਦਾਹਰਣ ਦਿੰਦੇ ਹਨ ਲਿਖਦੇ ਹਨ ਕਹਿੰਦੇ ਜਿਵੇਂ ਜੈਸੇ ਤਨਕ ਸੋ ਹਰ ਭਜਨ ਕਹਿੰਦੇ ਜਿਵੇਂ ਹਰੀ ਵਾਹਿਗੁਰੂ ਪਰਮੇਸ਼ਰ ਦਾ ਕੁਝ ਸਮੇਂ ਲਈ ਸਿਮਰਨ ਕਰ ਲਈਏ ਨਾ ਕੁਝ ਸਮਾਂ ਕੀਤਾ ਹੋਇਆ ਸਿਮਰਨ ਜਿਹੜਾ ਹੈ ਉਹ ਜੀਵਨ ਦੇ ਵਿੱਚ ਕੀਤੇ ਹੋਏ ਅਨੇਕਾਂ ਜਿਹੜੇ ਕਰੋੜਾਂ ਪਾਪ ਹਨ ਉਹਨਾਂ ਨੂੰ ਗਾਲ ਕੇ ਰੱਖ ਦਿੰਦਾ ਸਾੜ ਦਿੰਦਾ ਐਸੀ ਉਸ ਤਾਕਤ ਹੈ ਉਸ ਹਰੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਵਿੱਚ
ਐਸੇ ਮਾਰੋ ਪਛਾਣਿਆ ਸਤਿਗੁਰ ਕੇ ਪ੍ਰਤਾਪ
ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਕੇ ਸਿੱਖਾਂ ਨੂੰ ਆਪਣੇ ਗੁਰੂ ਤੇ ਪੂਰਨ ਵਿਸ਼ਵਾਸ ਤੇ ਭਰੋਸਾ ਇਸ ਭਰੋਸੇ ਦੇ ਤਾਲ ਕਹਿਣ ਲੱਗੇ ਜਿਵੇਂ ਉਹ ਵਾਹਿਗੁਰੂ ਪਰਮੇਸ਼ਰ ਦਾ ਥੋੜਾ ਸਮਾਂ ਕੀਤਾ ਹੋਇਆ ਸਿਮਰਨ ਕਰੋੜਾਂ ਪਾਪਾਂ ਨੂੰ ਗਾਲ ਕੇ ਰੱਖ ਦਿੰਦਾ ਨਾਸ਼ ਕਰ ਦਿੰਦਾ ਉਵੇਂ ਮੈਂ ਇਸ ਪਠਾਨ ਨੂੰ ਮਾਰਾਂਗਾ ਆਪਣੇ ਸਤਿਗੁਰੂ ਦੇ ਪ੍ਰਤਾਪ ਦੇ ਨਾਲ ਆਪਣੇ ਸਤਿਗੁਰੂ ਦੇ ਕੋਲੋਂ ਬਲ ਲੈ ਕੇ ਮੈਂ ਪਠਾਨ ਦਾ ਮੁਕਾਬਲਾ ਕਰਕੇ ਮਾਰਾਂਗਾ
ਬੋਲੇ ਸੋਨਿਆ ਤੈਸੇ ਮਾਰੋ ਪਛਾਣਿਆ ਸਤਿਗੁਰ ਕੇ ਪ੍ਰਤਾਪ ਚੋਪਈ ਕਯੋ ਸੁੱਖਾ ਸਿੰਘ ਧੰਨ ਤੂੰ ਬਾਲ ਤੂੰ ਖੜੋ ਦੇਖ ਅਬ ਸਾਡੀ ਚਾਲ
ਜਦੋਂ ਹੁਣ ਭਾਈ ਚੜ੍ਹਤ ਸਿੰਘ ਨੇ ਇਸ ਪ੍ਰਕਾਰ ਦੇ ਨਾਲ ਕਿਹਾ ਤੇ ਭਾਈ ਸੁੱਖਾ ਸਿੰਘ ਜੀ ਦਾ ਉੱਤਰ ਸੁਣ ਕੇ ਕਹਿਣ ਲੱਗੇ ਤੂੰ ਬਾਲਕ ਧੰਨ ਹੈ ਤੂੰ ਜਦੋਂ ਦਾ ਦ੍ਰਿੜ ਨਿਸ਼ਚਾ ਵੇਖਿਆ ਤੇ ਹੁਣ ਭਾਈ ਸੁੱਖਾ ਸਿੰਘ ਜੀ ਤਿਆਰ ਹੋਏ ਹਨ ਉਸ ਪਠਾਨ ਦਾ ਮੁਕਾਬਲਾ ਕਰਨ ਲਈ ਕਹਿਣ ਲੱਗੇ ਤੂੰ ਹੁਣ ਇੱਥੇ ਖੜੋ ਕੇ ਸਾਡੀ ਚਾਲ ਵੇਖ ਕਿਵੇਂ ਮੈਂ ਉਸ ਪਠਾਨ ਦਾ ਮੁਕਾਬਲਾ ਕਰਦਾ ਹਾਂ
ਸੁੱਖਾ ਸਿੰਘ ਵੀ ਸੰਜੋਏ ਮੰਗਾਇਓ ਦਸਤ ਦਸਤਾਨੇ ਸਿਰ ਧੋਪ ਟਿਕਾਇਓ
ਤੇ ਹੁਣ ਉਹ ਸਾਹਮਣੇ ਪਈ ਹੋਈ ਸੰਜੋਅ ਜਿਹੜੇ ਸੀ ਉਹ ਭਾਈ ਸੁਖਾ ਸਿੰਘ ਨੇ ਮੰਗਾਉਣਾ ਕੀਤੀ ਤੇ ਹੱਥਾਂ ਦੇ ਵਿਚ ਪਾਉਣ ਦੇ ਲਈ ਲੋਹੇ ਦੇ ਦਸਤਾਨੇ ਮੰਗਵਾਏ ਹਨ ਤੇ ਸਿਰ ਨੂੰ ਲੋਹੇ ਦੇ ਵਿਚ ਮੜਨ ਦੇ ਲਈ ਲੋਹੇ ਦਾ ਜਿਹੜਾ ਟੋਪ ਸੀ ਉਹ ਮੰਗਵਾਉਣਾ ਕੀਤਾ ਸਿਰ ਤੇ ਪਾਇਆ ਹੈ
ਪਾਖਰ ਮੰਗਾਏ ਘੋੜੇ ਪੈ ਡਾਰੇ ਲੀਨੀ ਥੀ ਗਿਲਜਨ ਕੋ ਮਾਰੇ
ਜਦੋਂ ਹੁਣ ਮੈਦਾਨੇ ਜੰਗ ਦੇ ਅੰਦਰ ਇਨ੍ਹਾਂ ਗਿਲਜਿਆਂ ਨੂੰ ਨਾ ਪਠਾਣਾ ਨੂੰ ਗੁਰੂ ਕਾ ਖਾਲਸਾ ਮਾਰਦਾ ਤੇ ਇਨ੍ਹਾਂ ਦੇ ਜਿਹੜੇ ਜਿਹੜੀਆਂ ਪਹਿਨੀਆਂ ਹੋਈਆਂ ਸੰਜੋਆ ਜਾਂ ਇਨ੍ਹਾਂ ਦੇ ਜਿਹੜੇ ਸ਼ਾਸਤਰ ਹੁੰਦੇ ਗੁਰੂ ਕਾ ਖਾਲਸਾ ਉਹ ਲੈ ਆਉਂਦਾ ਉਹ ਜਿਹੜੀਆਂ ਇਨ੍ਹਾਂ ਦੇ ਕੋਲੋਂ ਲਿਆਂਦੀਆਂ ਹੋਈਆਂ ਸੰਜੋਆ ਸਨ ਤੇ ਘੋੜੇ ਤੇ ਪਾਉਣ ਵਾਲੇ ਜਿਹੜੇ ਪਾਖਰ ਸਨ ਉਹ ਗੁਰੂ ਕੇ ਖਾਲਸੇ ਨੇ ਆਪਣੇ ਸਰੀਰ ਤੇ ਭਾਈ ਸੁਖਾ ਸਿੰਘ ਨੇ ਧਾਰਨ ਕੀਤੇ ਪਾਖਰ ਮੰਗਾ ਕੇ ਘੋੜੇ ਤੇ ਪਾਇਆ ਹੈ
ਚੜਤ ਸਿੰਘ ਤਿਸ ਅੰਗ ਪਹਿਰਾਇਓ
ਤੇ ਹੁਣ ਜਿਹੜਾ ਚੜਤ ਸਿੰਘ ਸੀ ਕਿਉਂਕਿ ਜਿਹੜੀ ਸੰਜੋਅ ਜਦੋਂ ਸਰੀਰ ਤੇ ਪਹਿਨੀ ਜਾਂਦੀ ਹੈ ਤੇ ਉਸ ਨੂੰ ਆਪ ਨਹੀਂ ਪਹਿਨਿਆ ਜਾ ਸਕਦਾ ਦੂਸਰਾ ਜਦੋਂ ਨਾਲ ਮਦਦ ਕਰੇ ਤਾਂ ਉਸ ਨੂੰ ਸਰੀਰ ਤੇ ਧਾਰਨ ਕੀਤਾ ਜਾ ਸਕਦਾ ਤੇ ਹੁਣ ਚੜਤ ਸਿੰਘ ਨੇ ਮਦਦ ਕੀਤੀ ਆ ਉਹ ਜਿਹੜੀ ਸੰਜੋਅ ਸੀ ਭਾਈ ਸੁਖਾ ਸਿੰਘ ਦੇ ਅੰਗ ਤੇ ਪਹਿਨਾਉਣਾ ਕੀਤੇ
ਘੋੜਾ ਸਿੰਘ ਕੋ ਖੂਬ ਸਜਾਇਓ
ਭਾਈ ਸੁਖਾ ਸਿੰਘ ਜੀ ਜਿਹੜੇ ਘੋੜੇ ਤੇ ਸਵਾਰ ਹੋ ਕੇ ਜਾਣਾ ਸੀ ਉਹ ਘੋੜੇ ਨੂੰ ਵੀ ਲੋਹੇ ਦੇ ਵਿਚ ਮੜਿਆ ਪੂਰੀ ਤਰ੍ਹਾਂ ਸਜਾਉਣਾ ਕੀਤਾ ਹੈ
ਲਈ ਸਰੋਹੀ ਦੋਏ ਕਰ ਨਮਸਕਾਰ
ਤੇ ਹੁਣ ਹੱਥ ਦੇ ਵਿਚ ਸਰੋਹੀ ਲਈ ਹੈ ਰਾਜਸਥਾਨ ਦੀ ਬਣੀ ਹੋਈ ਦੋਏ ਕਰ ਨਮਸਕਾਰ ਦੋਵੇਂ ਹੱਥਾਂ ਦੇ ਵਿਚ ਲੈ ਕੇ ਉਸ ਸਰੋਹੀ ਨੂੰ ਨਮਸਕਾਰ ਕੀਤੀ ਹੈ ਕਿਉਂਕਿ ਲੋਹੇ ਦੀ ਇਸ ਸੰਜੋਅ ਨੂੰ ਕੱਟਣ ਦੇ ਵਾਸਤੇ ਸਰੋਹੀ ਜਿਹੜਾ ਸ਼ਸਤਰ ਹੈ ਉਹੀ ਕੱਟ ਸਕਦਾ ਹੋਰ ਸ਼ਸਤਰ ਛੇਤੀ ਵਾਰ ਨਹੀਂ ਕਰ ਸਕਦਾ ਇਸ ਕਰਕੇ ਉਹ ਸਰੋਹੀ ਲੈ ਕੇ ਹੱਥਾਂ ਦੇ ਵਿਚ ਨਮਸਕਾਰ ਕੀਤੀ ਹੈ
ਗਾਤਰੇ ਪਾਈ ਢਾਲ ਸੰਭਾਲ
ਹੁਣ ਗਾਤਰੇ ਦੇ ਵਿਚ ਢਾਲ ਜਿਹੜੀ ਉਹ ਪਾਲੀ ਸੰਭਾਲੇ ਕੇ ਲੋੜ ਪੈਣ ਤੇ ਢਾਲ ਨੂੰ ਮੈਂ ਪਕੜਾਂਗਾ
ਪੰਜ ਸਿੰਘਨ ਤੇ ਅਰਦਾਸ ਕਰਾਏ ਹੋਏ ਭਗਵਤੀ ਸਿੰਘਨ ਸਹਾਏ
ਪੰਜਾਂ ਸਿੰਘਾਂ ਦੇ ਕੋਲੋਂ ਗੁਰੂ ਕੇ ਸੂਰਬੀਰ ਇਸ ਭਾਈ ਸੁਖਾ ਸਿੰਘ ਨੇ ਅਰਦਾਸ ਕਰਾਈ ਕਿਉਂਕਿ ਗੁਰੂ ਕਾ ਖਾਲਸਾ ਜਦੋਂ ਵੀ ਕੋਈ ਕਾਰਜ ਕਰਦਾ ਤੇ ਪਹਿਲਾਂ ਆਪਣੇ ਗੁਰਚਰਣਾ ਦਾ ਧਿਆਨ ਤਰਕੇ ਸਤਿਗੁਰ ਦੇ ਚਰਣਾ ਚ ਅਰਦਾਸ ਕਰਦਾ ਹੁਣ ਉਸ ਪਠਾਨ ਦਾ ਮੁਕਾਬਲਾ ਕਰਨ ਦੇ ਲਈ ਤਿਆਰੀ ਕੀਤੀ ਪੰਜ ਸਿੰਘਾਂ ਦੇ ਕੋਲੋਂ ਅਰਦਾਸ ਕਰਾਈ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਾਈਨ ਧਿਆਏ ਇਸ ਪ੍ਰਕਾਰ ਦੇ ਨਾਲ ਅਰਦਾਸ ਕੀਤੀ ਹੈ ਭਗਵਤੀ ਉਹ ਸ੍ਰੀ ਸਾਹਿਬ ਆਪਣੇ ਹੱਥ ਦੇ ਵਿਚ ਲੈਣਾ ਕੀਤੀ ਹੈ ਤੇ ਅਰਦਾਸ ਕੀਤੀ ਕਿ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਤਿਗੁਰੂ ਜੀ ਆਪਣੇ ਇਸ ਸਿੰਘ ਦੇ ਅੰਗ ਸੰਗ ਸਹਾਈ ਹੋਣਾ ਇਹਦੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ
ਨਮਸਕਾਰ ਕਰਿਆ ਸਨ ਬਯੋ
ਤੇ ਹੁਣ ਨਮਸਕਾਰ ਕਰਕੇ ਤੇ ਹੁਣ ਜਿਹੜਾ ਉਹ ਆਸਣ ਸੀ ਉਹ ਘੋੜੇ ਦੇ ਉੱਤੇ ਬਣਾਏ ਆਸਣ ਤੇ ਬਹਿਣਾ ਕੀਤਾ
ਸ਼ਗਨ ਬਾਂਚਿਓ ਤਬ ਦੇਣੋ ਭਇਓ
ਤੇ ਹੁਣ ਸ਼ੁਭ ਸ਼ਗਨ ਹੋਇਆ ਸੱਜੇ ਹੱਥ ਵੱਲੋਂ ਜਦੋਂ ਖੱਬੇ ਹੱਥ ਵਾਲੇ ਪਾਸੇ ਨੂੰ ਕੋਈ ਨਿਕਲਦਾ ਹੈ ਤੇ ਉਸ ਨੂੰ ਮੈਦਾਨੇ ਜੰਗ ਦੇ ਵੀ ਜਾਣ ਲੱਗਿਆ ਸ਼ੁਭ ਸ਼ਗਨ ਮੰਨਿਆ ਜਾਂਦਾ ਸੀ ਕਿ ਹੁਣ ਸੂਰਬੀਰ ਫਤਿਹ ਪ੍ਰਾਪਤ ਕਰਕੇ ਆਵੇਗਾ
ਦੇਖ ਸਿੰਘ ਕੋ ਦਿਲ ਭਇਓ ਹੁਸ਼ਿਆਰ ਜਨ ਆਗੇ ਗਿਲ ਜੋ ਭਇਓ ਮਾਰ
ਹੁਣ ਐਸਾ ਇਹ ਸ਼ੁਭ ਸ਼ਗਨ ਵੇਖ ਕੇ ਸਿੰਘ ਦਾ ਮਨ ਦੇ ਅੰਦਰ ਚਾਉ ਪੈਦਾ ਹੋ ਗਿਆ ਦਿਲ ਜਿਹੜਾ ਸੀ ਹੁਸ਼ਿਆਰ ਹੋ ਗਿਆ ਸਰੀਰ ਦੇ ਅੰਦਰ ਐਸੀ ਤਾਕਤ ਆਏ ਤੇ ਹੁਣ ਮਨ ਦੇ ਵਿਚ ਐਸਾ ਖਿਆਲ ਕੀਤਾ ਕਿ ਹੁਣ ਮਾਨੋ ਜਿਵੇਂ ਸਾਹਮਣੇ ਜਿਹੜਾ ਖੜਾ ਗਿਲਜਾ ਵੰਗਾਰ ਰਿਹਾ ਹੁਣ ਸਿੰਘ ਨੇ ਮਾਰਿਆ ਕਿ ਹੁਣੇ ਮਾਰਿਆ
ਦੋਹੇਰਾ ਜਬ ਸਿੰਘ ਘੋੜਾ ਤੋਰਿਆ ਔਰ ਸ਼ਗਨ ਪਇਓ ਚੰਗ
ਭਾਈ ਸੁਖਾ ਸਿੰਘ ਘੋੜੇ ਤੇ ਸਵਾਰ ਹੋਇਆ ਤੇ ਸ਼ੁਭ ਸ਼ਗਨ ਹੋਏ ਹਨ ਇਸ ਤਰ੍ਹਾਂ ਚੰਗੇ ਸ਼ਗਨ ਜਿਹੜੇ ਹੋਏ ਹਨ
ਵਿਚ ਬਰੇਤੀ ਜਾ ਖੜੋ ਅੱਜ ਦਰਿਆ ਵੈ ਲੰਘ
ਅੱਧਾ ਦਰਿਆ ਲੰਘ ਕੇ ਜਿੱਥੇ ਰੇਤਾ ਸੀ ਰੇਤੇ ਦਾ ਅੱਗੇ ਰੇਤਾ ਕਾਫੀ ਇਕੱਠੀ ਹੋਈ ਸੀ ਉਸ ਬਰੇਤੀ ਦੇ ਉੱਤੇ ਭਾਈ ਸੁਖਾ ਸਿੰਘ ਜਾ ਖੜਿਆ ਹੈ
ਜੋ ਪਏ ਸੁਖਾ ਸਿੰਘ ਚਰਤ ਸਿੰਘ ਸਮਝਾਇਓ ਔਰ ਪੰਥ ਵੀ ਪਿੱਛੇ ਹਟਾਇਓ
ਚੜ੍ਹਤ ਸਿੰਘ ਵੀ ਚਾਹੁੰਦਾ ਸੀ ਕਿ ਮੈਂ ਭਾਈ ਸੁਖਾ ਸਿੰਘ ਦੇ ਨਾਲ ਜਾ ਕੇ ਉਸ ਗਿਲਜੇ ਦਾ ਮੁਕਾਬਲਾ ਕਰਾਂ ਤੇ ਹੁਣ ਭਾਈ ਸੁਖਾ ਸਿੰਘ ਨੇ ਚੜ੍ਹਤ ਸਿੰਘ ਨੂੰ ਸਮਝਾਇਆ ਕਿ ਤੂੰ ਇੱਥੇ ਸਾਹਮਣੇ ਖਲੋ ਕੇ ਸਾਰਾ ਨਜ਼ਾਰਾ ਆਪਣੀਆਂ ਅੱਖਾਂ ਦੇ ਨਾਲ ਤੱਕ ਮੈਂ ਜਾ ਕੇ ਉਸ ਗਿਲਜੇ ਦਾ ਮੁਕਾਬਲਾ ਕਰਾਂਗਾ ਤੂੰ ਬਾਕੀ ਪੰਥ ਨੂੰ ਵੀ ਸਮਝਾ ਕੇ ਪਿੱਛੇ ਲੈ ਜਾ ਮੇਰੇ ਪਿੱਛੇ ਕੋਈ ਨਾ ਆਵੇ ਉਹ ਵੰਗਾਰਦਾ ਕਿ ਮੇਰੇ ਕੱਲੇ ਦੇ ਨਾਲ ਕੱਲਾ ਆ ਕੇ ਮੁਕਾਬਲਾ ਕਰੇ ਤੇ ਮੈਂ ਕੱਲਾ ਹੀ ਉਸ ਗਿਲਜੇ ਦਾ ਜਾ ਕੇ ਮੁਕਾਬਲਾ ਕਰਾਂਗਾ
ਤੁਮਕੋ ਐ ਸਤਗੁਰ ਕੀ ਆਨ ਮੈਂ ਜੀਵਤ ਨਹੀਂ ਛੱਡੋ ਪਠਾਨ
ਹੁਣ ਕਹਿਣ ਲੱਗੇ ਤੁਹਾਨੂੰ ਸਤਿਗੁਰ ਪਾਤਸ਼ਾਹ ਜੀ ਦੀ ਕਸਮ ਲੱਗੇ ਆਣ ਲੱਗੇ ਜੇ ਤੁਸੀਂ ਮੇਰੇ ਪਿੱਛੇ ਆਵੋ ਸਾਰਾ ਪੰਥ ਪਿੱਛੇ ਖੜਾ ਹੋ ਜਾਵੇ ਕਿਉਂਕਿ ਹੁਣ ਭਾਈ ਸੁਖਾ ਸਿੰਘ ਜੀ ਉਸ ਤਾਕ ਵਿਚ ਸੁਣ ਕੇ ਮੇਰੀ ਸੇਵਾ ਪ੍ਰਵਾਨ ਹੋ ਜਾਵੇ ਮੇਰੇ ਜਿਹੜੇ ਮੇਰੇ ਤੇ ਦੋਸ਼ ਲੱਗਿਆ ਗੁਰੂ ਕਾ ਖਾਲਸਾ ਮੇਰਾ ਉਹ ਦੋਸ਼ ਮਾਫ ਕਰ ਦੇਵੇ ਤੇ ਹੁਣ ਕਹਿਣ ਲੱਗਾ ਕਿ ਮੇਰੇ ਪਿੱਛੇ ਕਿਸੇ ਨੇ ਨਹੀਂ ਆਉਣਾ ਮੈਂ ਉਹ ਪਠਾਨ ਨੂੰ ਜਿਉਂਦਾ ਨਹੀਂ ਛੱਡਾਂਗਾ
ਸੁਖਾ ਸਿੰਘ ਪਠਾਨ ਲਲਕਾਰੋ ਅਬ ਮੁੜਨਾ ਕਿਵੇਂ ਬਣੇ ਤੁਮਾਰੋ
ਤੇ ਹੁਣ ਪ੍ਰੇਤੀ ਤੇ ਘੋੜਾ ਖੜਾ ਕੇ ਹੁਣ ਸੁਖਾ ਸਿੰਘ ਨੇ ਉਸ ਪਠਾਨ ਨੂੰ ਲਲਕਾਰਿਆ ਜਿਹੜਾ ਦੂਰ ਖਲੋ ਕੇ ਬੜਾ ਸਿੰਘਾਂ ਨੂੰ ਤਰਕਾਰਾਂ ਪਾ ਰਿਹਾ ਸੀ ਕਿ ਮੇਰੇ ਨਾਲ ਆ ਕੇ ਮੁਕਾਬਲਾ ਕਰੋ ਹੁਣ ਸੁਖਾ ਸਿੰਘ ਨੇ ਜਾ ਕੇ ਵੰਗਾਰਿਆ ਲਲਕਾਰਿਆ ਉਸ ਪਠਾਨ ਨੂੰ ਕਹਿਣ ਲੱਗੇ ਤੂੰ ਆ ਤਾਂ ਗਿਆ ਪਰ ਜਿਉਂਦਾ ਵਾਪਸ ਤੂੰ ਮੁੜ ਨਹੀਂ ਸਕੇਗਾ
ਪੰਥ ਨਿੰਦਾ ਕੋ ਜਾਣੋ ਕਹਾ ਗੌਰ ਤੁਮਾਰੀ ਹੋ ਗਈ ਕਹਿਣ
ਲੱਗੇ ਤੂੰ ਪੰਥ ਦੀ ਨਿੰਦਾ ਕਰਦਾ ਗੁਰੂ ਕੇ ਖਾਲਸੇ ਦੀ ਤੂੰ ਨਿੰਦਾ ਕਰਦਾ ਗੁਰੂ ਕੇ ਖਾਲਸੇ ਨੂੰ ਧਰਕਾਰ ਕਹਿੰਦਾ ਆ ਪਠਾਨਾ ਤੇਰੀ ਗੋਰ ਤੇਰੀ ਮੜੀ ਜਿਹੜੀ ਆ ਮੈਂ ਇੱਥੇ ਬਰੇਤੀ ਦੇ ਵਿੱਚ ਦਰਿਆ ਵਿੱਚ ਬਣਾਵਾਂਗਾ ਅੱਜ ਤੈਨੂੰ ਜਿਉਂਦਾ ਨਹੀਂ ਛੱਡਾਂਗਾ ਤੈਨੂੰ ਪਾੜ ਕੇ ਇੱਥੇ ਰੱਖ ਦੇਵਾਂਗਾ ਤੇਰੀ ਗੋਰ ਜਿਹੜੀ ਆ ਕਬਰ ਮੈਂ ਇੱਥੇ ਬਣਾਉਣੀ ਹੈ
ਹਮ ਮਾਰਾਂਗੇ ਤੁਮਕੋ ਐਸੇ ਸੱਚ ਕਾਟਿਆ ਝੂਠੋ ਜੈਸੇ
ਮੈਂ ਤੈਨੂੰ ਇਸ ਤਰ੍ਹਾਂ ਮਾਰਾਂਗਾ ਜਿਵੇਂ ਸੱਚ ਜਿਹੜਾ ਝੂਠ ਨੂੰ ਕੱਟ ਕੇ ਰੱਖ ਦਿੰਦਾ ਸੱਚ ਦਾ ਦਿੱਤਾ ਹੋਇਆ ਬਿਆਨ ਝੂਠੇ ਬਿਆਨ ਨੂੰ ਖਤਮ ਕਰ ਦਿੰਦਾ ਜਿਵੇਂ ਸੱਚ ਦੇ ਅੱਗੇ ਝੂਠ ਠਹਿਰਦਾ ਨਹੀਂ ਉਸੇ ਤਰ੍ਹਾਂ ਤੂੰ ਮੇਰੇ ਅੱਗੇ ਠਹਿਰ ਨਹੀਂ ਸਕੇਗਾ ਸੱਚ ਦੀ ਤਰ੍ਹਾਂ ਮੈਂ ਤੈਨੂੰ ਖਤਮ ਕਰ ਦੇਵਾਂਗਾ
ਤੂੰ ਆਇਓ ਮਨ ਕਰ ਅਹੰਕਾਰ ਹਮਕੋ ਸਮਝਿਓ ਸੱਚਾ ਸ਼ਿਕਾਰ
ਤੂੰ ਮਨ ਦੇ ਵਿੱਚ ਹੰਕਾਰ ਕਰਕੇ ਆਇਆ ਬੜਾ ਹੰਕਾਰੀ ਹੋ ਕੇ ਚੜ ਕੇ ਆਇਆ ਹਮਕੋ ਸਮਝਿਓ ਸਸਾ ਸ਼ਿਕਾਰ ਤੇ ਤੂੰ ਸਾਨੂੰ ਸਹਿਆ ਜਾਣੇ ਕਿ ਮੈਂ ਸਹਿ ਦਾ ਸ਼ਿਕਾਰ ਕਰਕੇ ਆ ਜਾਣਾ ਇਸ ਤਰ੍ਹਾਂ ਹੰਕਾਰ ਦੇ ਵਿੱਚ ਸਾਨੂੰ ਲਲਕਾਰਦਾ ਹੈ
ਦੇਖ ਸੱਸੇ ਤੇ ਹੋਤੇ ਸ਼ੇਰ ਭੁੱਲ ਫਸਿਓ ਤੂੰ ਆਏ ਇਤ ਫੇਰ
ਲੱਗੇ ਤੂੰ ਦੇਖ ਜਿਨ੍ਹਾਂ ਨੂੰ ਤੂੰ ਸਹਿ ਸਮਝ ਕੇ ਸ਼ਿਕਾਰ ਕਰਨ ਵਾਸਤੇ ਆਇਆ ਨਾ ਤੇਰੇ ਸਾਹਮਣੇ ਖਲੋਤਾ ਵੇਖ ਹੁਣ ਸ਼ੇਰ ਕਿਵੇਂ ਬਣਦਾ ਹੁਣ ਵੇਖੀ ਤੂੰ ਆਪਣੇ ਸਾਹਮਣੇ ਕਿਵੇਂ ਗੁਰੂ ਕਾ ਸਿੰਘ ਸ਼ੇਰ ਬਣਦਾ ਭੂਲ ਫਸਿਆ ਤੂੰ ਆਏ ਤੇ ਫਿਰ ਤੂੰ ਭੁੱਲ ਕੇ ਇਧਰ ਫਸ ਗਿਆ ਤੂੰ ਆ ਤਾਂ ਗਿਆ ਹੁਣ ਭੁੱਲ ਕੇ ਤੂੰ ਇਧਰ ਆਣ ਫਸਿਆ ਹੈ
ਐਸੇ ਆਕ ਸਿੰਘ ਪਇਓ ਖੜਾ ਉੱਤੇ ਆਏ ਗਿਲਜੇ ਵੀ ਅੜਾ
ਇਸ ਪ੍ਰਕਾਰ ਦੇ ਨਾਲ ਕਹਿ ਕੇ ਸਿੰਘ ਜਿਹੜਾ ਇਹ ਗੁਰੂ ਕਾ ਸੂਰਬੀਰ ਯੋਧਾ ਖੜਾ ਹੋਇਆ ਉਸ ਪਠਾਨ ਦਾ ਮੁਕਾਬਲਾ ਕਰਨ ਦੇ ਲਈ ਵੰਗਾਰਿਆ ਉਹਨੂੰ ਲਲਕਾਰਿਆ ਤੇ ਉਧਰੋਂ ਜਿਹੜਾ ਗਿਲਜਾ ਸੀ ਉਹ ਵੀ ਚੱਲ ਕੇ ਅੱਗੇ ਆਇਆ ਅੱਗੇ ਆਣ ਅੜਿਆ ਹੈ ਲੜਨ ਦੇ ਵਾਸਤੇ
ਹੋਹੇਰਾ ਦੋਨੋ ਬਾਤਾਂ ਖੜ ਕਰੇ ਜਨ ਬਦ ਕਰਤ ਪਿਆਰ
ਤੇ ਹੁਣ ਜਦੋਂ ਕੱਲੇ ਦਾ ਕੱਲੇ ਨਾਲ ਜੰਗ ਹੋਵੇ ਤੇ ਫਿਰ ਉਹ ਵਾਰ ਕਰਨ ਦੇ ਲਈ ਤੱਕਦੇ ਹਨ ਇਧਰ ਉਧਰ ਨੂੰ ਘੋੜਾ ਘੁਮਾਉਂਦੇ ਹਨ ਆਪਸ ਦੇ ਵਿੱਚ ਗੱਲਾਂ ਕਰਦੇ ਹਨ ਵਾਰ ਕਰਨ ਦੇ ਲਈ ਇੱਕ ਦੂਜੇ ਨੂੰ ਕਹਿੰਦੇ ਹਨ ਤੇ ਦੂਰੋਂ ਦੇਖਣ ਵਾਲਿਆਂ ਨੂੰ ਮਾਨੋ ਇਉਂ ਜਾਪ ਰਿਹਾ ਸੀ ਕਿ ਆਪਸ ਦੇ ਵਿੱਚ ਜਿਵੇਂ ਕੋਈ ਵੱਡਾ ਪਿਆਰ ਕਰ ਰਹੇ ਹੋਣ ਪਿਆਰ ਦੀਆਂ ਬਾਤਾਂ ਕਰ ਰਹੇ ਹੋਣ
ਦੋ ਤੇਗਾ ਹੱਥ ਚੜੇ ਕਹਿ ਸਿੰਘ ਕਹਿ ਮਾਰ ਤੂੰ ਮਾਰ
ਦੋਨਾਂ ਨੇ ਹੁਣ ਆਪਣੇ ਹੱਥ ਦੇ ਵਿੱਚ ਤੇਗਾ ਪਕੜੀਆਂ ਤੇ ਆਹਮੋ ਸਾਹਮਣੇ ਹੋ ਕੇ ਇੱਕ ਦੂਜੇ ਨੂੰ ਕਹਿੰਦੇ ਹਨ ਪਹਿਲਾਂ ਤੂੰ ਵਾਰ ਕਰ ਉਹ ਕਹਿੰਦਾ ਪਹਿਲਾਂ ਤੂੰ ਵਾਰ ਕਰ ਇਸ ਪ੍ਰਕਾਰ ਦੇ ਨਾਲ ਇੱਕ ਦੂਜੇ ਨੂੰ ਕਹਿੰਦੇ ਹਨ
ਦੋ ਲਾਗੇ ਬਾਤਾਂ ਕਰਨ ਜੋ ਆਪਸ ਮੈਂ ਲਗੇ ਅੜਨ।
ਹੁਣ ਇਸ ਪ੍ਰਕਾਰ ਦੇ ਨਾਲ ਆਮੇ ਸਾਹਮਣੇ ਹੋ ਕੇ ਆਪਸ ਦੇ ਵਿਚ ਇਕ ਦੂਜੇ ਨਾਲ ਗੱਲਾਂ ਕਰ ਰਹੇ ਹਨ, ਇਕ ਦੂਜੇ ਨੂੰ ਕਹਿ ਰਹੇ ਹਨ ਵਾਰ ਕਰਨ ਦੇ ਲਈ, ਆਪਸ ਮੈਂ ਲਾਗੇ ਅੜਨ, ਦੋਵੇਂ ਆਪਸ ਦੇ ਵਿਚ ਅੜਨ ਲੱਗੇ ਭਾਵ ਲੜਨ ਦੇ ਲਈ।
ਸਿੰਘ ਕਹਿਓ ਤੂੰ ਪਛਾਣ ਸੰਭਾਲ, ਅਕੇਲੇ ਆਪ ਕੋਈ ਦੂਜੋ ਨਾਲ।
ਗੁਰੂ ਕਾ ਇਹ ਸਿੰਘ ਸੂਰਬੀਰ ਜੋਧਾ ਭਾਈ ਸੁਖਾ ਸਿੰਘ ਇਹ ਕਹਿਣ ਲਗਾ ਉਸ ਪਠਾਨ ਨੂੰ, ਕਹਿਣ ਲੱਗਾ ਪਠਾਣਾ ਆਪਣੇ ਆਪ ਨੂੰ ਸੰਭਾਲ ਲੈ, ਹੁਣ ਤੈਨੂੰ ਮੈਂ ਸੁੱਕਾ ਬਚ ਕੇ ਜਾਣ ਨਹੀਂ ਦੇਵਾਂਗਾ, ਤੂੰ ਆਪਣੇ ਆਪ ਨੂੰ ਸੰਭਾਲ, ਨਹੀਂ ਤਾਂ ਕੋਈ ਆਪਣੇ ਨਾਲ ਦੂਜੇ ਪਠਾਨ ਨੂੰ ਆਪਣੀ ਸਹਾਇਤਾ ਲਈ ਬੁਲਾ ਲੈ।
ਪਠਾਨ ਕਹਿਓ ਮੈਂ ਕੱਲੋ ਸ਼ੇਰ, ਬੱਕਰੀ ਜਿਉਂ ਤੁਝ ਲਿਓਂਗੇ।
ਹੁਣ ਉਧਰੋਂ ਜਿਹੜਾ ਪਠਾਨ ਸੀ ਉਹ ਵੀ ਬੜਾ ਤਾਕਤਵਰ ਸੀ, ਉਹ ਕਹਿਣ ਲੱਗਾ ਮੈਂ ਕੱਲਾ ਹੀ ਬੱਬਰ ਸ਼ੇਰ ਹਾਂ, ਤੂੰ ਮੈਨੂੰ ਘੱਟ ਗਿਣਦਾ, ਮੈਂ ਤੇਰੇ ਨਾਲੋਂ ਤਾਕਤ ਚ ਘੱਟ ਨਹੀਂ, ਮੇਰੇ ਦੇ ਵਿਚ ਬੜੀ ਤਾਕਤ ਹੈ, ਮੈਂ ਤਾਂ ਤੈਨੂੰ ਬੱਕਰੀ ਸਮਾਨ ਜਾਣ ਕੇ ਤੇਰਾ ਕਾਲ ਕਰ ਦੇਵਾਂਗਾ, ਤੈਨੂੰ ਖਤਮ ਕਰ ਦੇਵਾਂਗਾ।
ਦੋਨਨ ਕੀਤੇ ਸਨ ਮੁੱਖ ਘੋੜੇ, ਦੋਨ ਤੇਗਨ ਤੋਂ ਹੱਥ ਜੋੜੇ।
ਇਕ ਦੂਜੇ ਦੀ ਅਣਖ ਨੂੰ ਵੰਗਾਰ ਕੇ ਦੋਵਾਂ ਨੇ ਸਨਮੁਖ ਆਮੋ ਸਾਹਮਣੇ ਘੋੜੇ ਕੀਤੇ ਹਨ, ਤੇ ਦੋਵਾਂ ਨੇ ਹੱਥ ਦੇ ਵਿਚ ਤੇਗਾਂ ਲਈਆਂ, ਤੇ ਜਿਵੇਂ ਜੰਗ ਦੇ ਵਿਚ ਅੱਗੇ ਹੋ ਕੇ ਦੋਵਾਂ ਨੇ ਢਾਲ ਦੇ ਨਾਲ ਢਾਲ ਤੇ ਤਲਵਾਰ ਦੇ ਨਾਲ ਤਲਵਾਰ ਜਿਹੜੀ ਸ਼ਵਾਉਣਾ ਕੀਤੀ ਹੈ।
ਉਸੇ ਕਹਿ ਕਰ ਪ੍ਰਥਮ ਤੋਂ ਬਾਰ, ਜੈਸ ਭਾਈ ਦੇ ਕਰਤ ਪਿਆਰ।
ਹੁਣ ਇਕ ਦੂਜੇ ਨੂੰ ਕਹਿੰਦੇ ਹਨ ਪਹਿਲਾਂ ਤੂੰ ਵਾਰ ਕਰ, ਭਾਈ ਸੁਖਾ ਸਿੰਘ ਜੀ ਪਠਾਨ ਨੂੰ ਕਹਿੰਦੇ ਪਠਾਣਾ ਪਹਿਲਾਂ ਵਾਰ ਤੂੰ ਕਰ, ਤੇ ਪਠਾਨ ਕਹਿੰਦਾ ਨਹੀਂ ਪਹਿਲਾਂ ਵਾਰ ਤੂੰ ਕਰ। ਇਸ ਪ੍ਰਕਾਰ ਦੇ ਨਾਲ ਇਕ ਦੂਜੇ ਨੂੰ ਕਹਿ ਰਹੇ ਹਨ, ਮਾਨੋ ਜਿਵੇਂ ਦੋ ਭਰਾ ਖੜੇ ਆਪਸ ਦੇ ਵਿਚ ਗੱਲਾਂ ਕਰ ਰਹੇ ਹੋਣ, ਦੂਰੋਂ ਦੇਖਣ ਵਾਲੇ ਨੂੰ ਇਉਂ ਮਹਿਸੂਸ ਹੁੰਦਾ ਹੋਵੇ।
ਦੋ ਜਾਣੇ ਸ਼ਸਤਰ ਚਲਾਮਨ, ਦੋ ਜਾਣੇ ਘਾਤ ਬਚਾਮਨ।
ਦੋਵੇਂ ਸ਼ਸਤਰ ਚਲਾਉਣਾ ਜਾਣਦੇ ਸਨ, ਉਧਰੋਂ ਪਠਾਨ ਉਹ ਵੀ ਮੰਨੇ ਹੋਏ ਸਨ ਸ਼ਸਤਰ ਚਲਾਉਣ ਦੇ ਵਿਚ ਤਲਵਾਰਬਾਜ਼ੀ ਚ, ਤੇ ਇਧਰ ਗੁਰੂ ਕੇ ਸੂਰਬੀਰ ਇਹ ਵੀ ਸ਼ਸਤਰ ਚਲਾਉਣ ਦੇ ਵਿਚ ਪੂਰੇ ਮਾਹਿਰ ਸਨ, ਨਿਪੁੰਨ ਸਨ, ਕਿਸੇ ਗੱਲੋਂ ਘੱਟ ਨਹੀਂ ਸਨ, ਦੋਵੇਂ ਸ਼ਸਤਰ ਵਿਦਿਆ ਨੂੰ ਜਾਣਦੇ ਸਨ, ਤੇ ਦੋਵੇਂ ਜਿਹੜੇ ਇਕ ਦੂਜੇ ਦਾ ਵਾਰ ਬਚਾਉਣ ਦੀ ਗਤੀ ਵੀ ਜਾਣਦੇ ਸਨ।
ਹੋਏ ਸਨ ਮੁਕਵਾਰ ਦੋਵਨ ਕੀਓ, ਢਾਲਨ ਉਪਰ ਦੋਵਨ ਲਿਓ।
ਹੁਣ ਦੋਵਾਂ ਨੇ ਆਮੋ ਸਾਹਮਣੇ ਹੋ ਕੇ ਇਕ ਦੂਜੇ ਤੇ ਵਾਰ ਕੀਤਾ, ਤੇ ਜਦੋਂ ਆਮੋ ਸਾਹਮਣੇ ਇਕ ਦੂਜੇ ਤੇ ਵਾਰ ਕੀਤਾ, ਤੇ ਦੋਵਾਂ ਨੇ ਉਹ ਜਿਹੜਾ ਵਾਰ ਸੀ ਢਾਲ ਦੇ ਉਪਰ ਰੋਕ ਲਿਆ।
ਜਨ ਵਦਾਨ ਐਰਨ ਪਰ ਮਾਰੈ, ਇਮ ਢਾਲਣ ਪਰ ਤੇਗਾ ਚਾਰੈ।
ਕਹਿੰਦੇ ਜਿਵੇਂ ਲੁਹਾਰ ਵਦਾਨ ਦੇ ਐਰਨ ਦੇ ਉੱਤੇ ਵਦਾਨ ਮਾਰਦਾ, ਹਥੌੜਾ ਮਾਰਦਾ, ਜ਼ੋਰ ਦੀ ਸੱਟ ਮਾਰਦਾ, ਤੇ ਉਹਦੇ ਵਿਚੋਂ ਅੱਗ ਨਿਕਲਦੀ ਹੈ। ਕਹਿੰਦੇ ਇਸ ਪ੍ਰਕਾਰ ਦੇ ਨਾਲ ਦੋਵੇਂ ਜਦੋਂ ਇਕ ਦੂਜੇ ਨੂੰ ਤਲਵਾਰ ਮਾਰਦੇ ਹਨ, ਢਾਲ ਦੇ ਉੱਤੇ ਵੱਜਦੀ ਹੈ, ਮਾਨੋ ਇਉਂ ਜਾਪਦਾ ਜਿਵੇਂ ਲੁਹਾਰ ਜਿਹੜਾ ਉਹ ਐਰਨ ਦੇ ਉੱਪਰ ਵਦਾਨ ਮਾਰਦਾ ਹੋਵੇ, ਇਸ ਤਰ੍ਹਾਂ ਜਿਹੜੀਆਂ ਢਾਲਾਂ ਦੇ ਉੱਪਰ ਤੇਗਾਂ ਮਾਰਦੇ ਹਨ। ਇਸ ਪ੍ਰਕਾਰ ਦੇ ਨਾਲ ਆਮੋ ਸਾਹਮਣੇ ਹੋ ਕੇ ਇਕ ਦੂਜੇ ਤੇ ਵਾਰ ਕਰਨ ਲੱਗੇ ਹਨ। ਆਪਾਂ ਇਹ ਕੱਲ ਦੇ ਪ੍ਰਕਰਣ ਦੇ ਅੰਦਰ ਸਰਵਣ ਕਰਾਂਗੇ ਕਿ ਕਿਵੇਂ ਗੁਰੂ ਕਾ ਸੂਰ ਵੀਰ ਇਹ ਯੋਧਾ ਸਤਿਗੁਰੂ ਪਾਤਸ਼ਾਹ ਜੀ ਦੀ ਸੀਸ ਲੈ ਕੇ ਜਿਹੜਾ ਮੈਦਾਨੇ ਜੰਗ ਅੰਦਰ ਗਿਆ, ਉਹ ਪਠਾਨ ਦਾ ਗਿਲਜੇ ਦਾ ਮੁਕਾਬਲਾ ਕਰਨ ਦੇ ਲਈ ਕਿਵੇਂ ਇਸ ਪਠਾਨ ਨੂੰ ਮਾਰ ਮੁਕਾਉਂਦਾ, ਇਹ ਆਪਾਂ ਕੱਲ ਦੇ ਪ੍ਰਕਰਣ ਦੇ ਅੰਦਰ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਪ੍ਰਕਰਣ ਦੀ ਇੱਥੇ ਹੀ ਸਮਾਪਤੀ ਹੈ। ਸਤਿਗੁਰੂ ਪਾਤਸ਼ਾਹ ਗੁਰੂ ਕੇ ਖਾਲਸੇ ਦਾ ਇਤਿਹਾਸ ਵਾਚਦੇ ਆ, ਇਕ ਨਹੀਂ ਅਨੇਕ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਨਾ ਚਿਤਾਰਨੀਆਂ, ਗੁਰੂ ਪਾਤਸ਼ਾਹ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਹੋਈਆਂ ਭੁੱਲਾਂ ਦੀ ਖਿਮਾ ਕਰਨੀ, ਆਸੀਸ ਬਖਸ਼ਣੀ, ਸਤਿਗੁਰੂ ਜੀ ਰਹਿਮਤ ਕਰਨ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਹੇ ਅਚੁੱਤ ਹੇ ਪਾਰ ਬ੍ਰਹਮ
ਅਗਨਾਸੀ ਅਗਨਾਸ
ਹੇ ਪੂਰਨ ਹੇ ਸਰਬ ਮੈਂ
ਦੁਖ ਪੰਜਨ ਗੁਣ ਤਾਸ
ਹੇ ਸੰਗ ਹੇ ਨਿਰੰਕਾਰ
ਨਿਰਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ
ਜਾਗੇ ਸਦਾ ਭਵੇਕ
ਹੇ ਅਪਰੰਪਰ ਹਰ ਹਰੇ
ਹੈ ਵੀ ਅਨਹਾਰ
ਹੇ ਸੰਤਾ ਕਾ ਸਦਾ ਸੰਗ
ਨਿਦਾਰਾਦਾਰ
ਹੇ ਠਾਕੁਰ ਹਾਂ ਦਾਸ
ਨਿਰਗੁਣ ਗੁਣ ਨਹੀਂ ਕੋਈ
ਨਾਨਕ ਦੀਜੈ ਨਾਮ ਦਾਨ
ਰਾਖੋ ਹੀ ਐ ਪਰੋਏ
ਹਾਏ ਪ੍ਰਭ ਸ਼ਰਨਾਗਤ
ਕਿਰਪਾ ਨਿਧ ਦਿਆਲ
ਏਕ ਅੱਖਰ ਹਰ ਮਨ ਵਸਤੈ
ਨਾਨਕ ਹੋਤ ਨਿਆਲ
ਵਾਹਿਗੁਰੂ ਨਾਮ ਜਹਾ ਜੁਹੈ
ਚੜੇ ਸੋਤਰੇ ਪਾਰ
ਜੋ ਸ਼ਰਦਾ ਕਰ ਸੇਵਾਂਦੇ
ਗੁਰ ਪਾਰੀ ਉਤਾਰਨ
ਵਾਹਿਗੁਰੂ ਨਾਮ ਜਹਾ ਜੁਹੈ
ਚੜੇ ਸੋਤਰੇ ਪਾਰ
ਜੋ ਸ਼ਰਦਾ ਕਰ ਸੇਵਾਂਦੇ
ਗੁਰ ਪਾਰੀ ਉਤਾਰਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।